ਇਹਨਾਂ ਪੋਡਕਾਸਟ ਵਿੱਚ ਸਪੌਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@romantillonshow.com ਤੇ ਕੰਟੈਕਟ ਕਰੋ। ਹੁਣ ਲਓ 55 cents ਤੱਕ ਦਾ ਫਿਊਲ ਡਿਸਕਾਊਂਟ। ਅਪਲਾਈ ਕਰਨ ਲਈ gonapta.org ਤੇ ਜਾਓ। ਕੋਈ ਫੀ ਨਹੀਂ, ਕੋਈ ਕ੍ਰੈਡਿਟ ਚੈੱਕ ਨਹੀਂ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਪਹੁੰਚਾ ਰਹੇ ਨੇ ਫਲੈਟ ਰੇਟ ਡਿਸਪੈਚਿੰਗ ਸਰਵਿਸਿਜ਼ ਇਨਕਾਰਪੋਰੇਟਡ, ਪਾਵਰਡ ਬਾਈ 25 ਇਅਰਸ ਆਫ ਕੰਬਾਈਨਡ ਟਰੱਕਿੰਗ ਐਕਸਪੀਰੀਅੰਸ। ਬੈਸਟ ਲੇਨਸ ਤੇ ਲਓ ਬੈਸਟ ਰੇਟਸ ਤੇ ਸਾਨੂੰ ਮੈਨੇਜ ਕਰਨ ਦਿਓ ਤੁਹਾਡੀ ਸਾਰੀ ਡਿਸਪੈਚ, ਉਹ ਵੀ ਸਿਰਫ 5% ਤੇ। ਸਾਨੂੰ 5597101212 ਤੇ ਕਾਲ ਕਰੋ ਔਰ ਵਿਜ਼ਿਟ www.flatratedispatching.com।
ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲੇ ਨੂੰ, ਮੈਂ ਰਮਨ ਢਿੱਲੋਂ ਪੰਜਾਬੀ ਟਰੱਕਿੰਗ ਮੈਗਜ਼ੀਨ ਦੇ ਸਹਿਯੋਗ ਦੇ ਨਾਲ ਪੰਜਾਬੀ ਟਰੱਕਿੰਗ 360 ਦਾ ਇੱਕ ਹੋਰ ਐਪੀਸੋਡ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ। ਔਰ ਜਿਵੇਂ ਕਿ ਤੁਹਾਨੂੰ ਪਤਾ ਆ, ਇਸ ਐਪੀਸੋਡ ਦੇ ਵਿੱਚ ਜਾਂ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕੀਤੀ ਸੀ, ਔਰ ਫਾਈਨੈਂਸ਼ੀਅਲ ਪਲੈਨਿੰਗ ਦਾ ਟੋਪਿਕ ਜਿਹੜਾ ਆ ਉਹ ਸਾਡਾ ਥੋੜ੍ਹਾ ਰਹਿ ਗਿਆ, ਥੋੜ੍ਹਾ ਨਹੀਂ ਕਾਫੀ ਰਹਿ ਗਿਆ ਸੀਗਾ। ਸੋ ਇਸ ਕਰਕੇ ਆਪਾਂ ਇਹ ਜਿਹੜਾ ਸੈਕਿੰਡ ਐਪੀਸੋਡ ਕਰ ਰਹੇ ਹੈਗੇ ਫਾਈਨੈਂਸ਼ੀਅਲ ਪਲੈਨਿੰਗ ਦੇ ਉੱਤੇ ਹੀ, ਅਤੇ ਇਹਦੇ ਵਿੱਚ ਵੀ ਆਪਾਂ ਜਿਹੜੀ ਗੱਲਬਾਤ ਆ ਉਹ ਫਾਈਨੈਂਸ਼ੀਅਲ ਪਲੈਨਿੰਗ ਦੇ ਉੱਤੇ ਹੀ ਜਾਰੀ ਰੱਖਾਂਗੇ। ਜਿਵੇਂ ਕਿ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਗੱਲ ਕੀਤੀ ਸੀਗੀ ਕਿ ਆਪਾਂ ਨੂੰ ਉਹ ਜ਼ਰੂਰੀ ਨਹੀਂ ਗਾ ਕਿ ਆਪਾਂ ਕਿੰਨਾ ਪੈਸਾ ਬਣਾਉਂਦੇ ਹਾਂ, ਉਹਦੇ ਨਾਲੋਂ ਜ਼ਰੂਰੀ ਹੈਗਾ ਕਿ ਆਪਾਂ ਕਿੰਨਾ ਪੈਸਾ ਬਚਾਉਂਦੇ ਹਾਂ। ਔਰ ਜਿਹੜਾ ਪੈਸਾ ਬਚਾਉਣਾ ਆ, ਜਿਹੜਾ ਪੈਸਾ ਸੇਵਿੰਗ ਆ, ਸੇਵ ਕਰਨਾ, ਇਹਦਾ ਸਾਰਿਆਂ ਨਾਲੋਂ ਵੱਡੀ ਜਿਹੜੀ ਸਟਾਰਟਿੰਗ ਪੁਆਇੰਟ ਹੈਗਾ, ਜੇ ਕਹੀਏ ਨਾ ਆਪਾਂ ਕਿੱਥੋਂ ਸ਼ੁਰੂ ਕਰਨਾ, ਵੀ ਜੇ ਆਪਾਂ ਕਿਸੇ ਨਾਲ ਗੱਲ ਕਹੀਏ ਵੀ ਯਾਰ ਪੈਸਾ ਸੇਵ ਕਰਿਆ ਕਰ, ਉਹਦਾ ਇਹ ਕੁਐਸਚਨ ਹੋ ਜਾਂਦਾ ਵੀ ਮੈਂ ਕਿੱਥੋਂ ਸ਼ੁਰੂ ਕਰਾਂ, ਮੈਂ ਕਿੱਦਾਂ ਸੇਵ ਕਰਾਂ ਪੈਸਾ। ਠੀਕ ਹੈ, ਉਹਦੇ ਲਈ ਸਾਰਿਆਂ ਨਾਲੋਂ ਜ਼ਰੂਰੀ ਆ ਸਾਨੂੰ ਇਹ ਪਤਾ ਹੋਣਾ ਚਾਹੀਦਾ ਸਾਡੇ ਖਰਚੇ ਕੀ ਆ। ਕਮਾਈ ਤਾਂ ਸਾਨੂੰ ਪਤਾ, ਅਸੀਂ ਕਮਾਈ ਕਿੰਨੀ ਲੈ ਕੇ ਆਉਂਦੇ ਹਾਂ, ਅਸੀਂ 5000 ਬਣਾਉਂਦੇ ਹਾਂ, 4000 ਬਣਾਉਂਦੇ, 6000 ਬਣਾਉਂਦੇ, 10000 ਬਣਾਉਂਦੇ ਹਾਂ, ਕਿੰਨੇ ਪੈਸੇ ਬਣਾਉਂਦੇ ਹਾਂ। ਪਰ ਸਾਡੇ ਖਰਚੇ ਜਿਹੜੇ ਆ ਨਾ, ਉਹ ਸਾਨੂੰ ਕਈ ਵਾਰੀ ਅਣਜਾਣੇ ਦੇ ਵਿੱਚ ਪਤਾ ਨਹੀਂ ਹੁੰਦਾ ਅਸੀਂ ਕਿੰਨੇ ਖਰਚੇ ਕਰ ਰਹੇ ਹਾਂ। ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈਗਾ, ਇਹ ਜਿਹੜਾ ਇਹਦਾ ਪਹਿਲਾ ਹਿੱਸਾ ਹੈਗਾ, ਇਹ ਮੈਂ ਕਾਫੀ ਡੈਡੀਕੇਟ ਕਰਨਾ ਚਾਹੂੰਗਾ ਬਜਟਿੰਗ ਦੇ ਉੱਤੇ। ਅਤੇ ਇਸ ਸਿਲਸਿਲੇ ਦੇ ਵਿੱਚ ਜਿੱਦਾਂ ਕਿ ਆਪਣਾ ਪਿਛਲੇ ਐਪੀਸੋਡ ਦੇ ਵਿੱਚ ਆਪਣੇ ਨਾਲ ਜੋਤੀ ਢਿੱਲੋਂ ਹੋਣਾ ਨੇ ਗੱਲ ਕੀਤੀ ਸੀ, ਅੱਜ ਵੀ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਆ ਜੋਤੀ ਢਿੱਲੋਂ ਫਰੋਮ ਵੇਵ ਫਾਈਨੈਂਸ਼ੀਅਲ ਸਰਵਿਸਿਜ਼। ਸਤਿ ਸ਼੍ਰੀ ਅਕਾਲ ਜੋਤੀ।
ਸਤਿ ਸ਼੍ਰੀ ਅਕਾਲ ਭਾਅ ਜੀ।
ਸੋ ਜੋਤੀ, ਆਪਾਂ ਜਿਹੜਾ ਇਹ ਮੁੱਦਾ ਹੈਗਾ ਆ ਕਿ ਕਈਆਂ ਦਾ ਇਹ ਹੁੰਦਾ ਕਿ ਭਾਅ ਜੀ ਪਤਾ ਨਹੀਂ ਜਿੰਨੇ ਮਰਜ਼ੀ ਪੈਸੇ ਬਣਾਈਏ ਸੇਵ ਨਹੀਂ ਹੁੰਦੇ, ਜਾਂ ਸੇਵ ਕਰ ਨਹੀਂ ਹੁੰਦੇ, ਡਿਸਿਪਲਿਨ ਜਿਹੜਾ ਆ ਉਹ ਨਹੀਂ ਹੈਗਾ ਆਪਣੀ, ਖਾਸ ਕਰਕੇ ਆਪਣੀ ਕਮੇਟੀ ਦੀ ਮੈਂ ਜੇ ਗੱਲ ਕਰਾਂ, ਡਿਸਿਪਲਿਨ ਦੀ ਬਹੁਤ ਘਾਟ ਹੈਗੀ ਆ। ਅਤੇ ਇੱਕ ਸੇਵਿੰਗ ਜਿਹੜੀ ਆ, ਕਿਸੇ ਦੀ ਸੇਵਿੰਗ ਸ਼ੁਰੂ ਕਰਨੀ ਆ, ਤੁਹਾਡਾ ਜਿਹੜਾ ਬੈਂਕਿੰਗ ਦਾ ਬੈਕਗਰਾਊਂਡ ਹੈਗਾ ਉਹ ਮੈਨੂੰ ਇੱਥੇ ਬੜਾ ਕੰਮ ਆਉਂਦਾ ਹੈਗਾ ਕਿ ਜਦੋਂ ਬੈਂਕਿੰਗ ਦੇ ਵਿੱਚ ਹੁੰਦੇ ਹਾਂ ਤਾਂ ਇਹ ਕਾਫੀ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ। ਕਈ ਵਾਰੀ ਆਪਾਂ ਕਈਆਂ ਨੂੰ ਸੇਵਿੰਗ ਅਕਾਊਂਟ ਖੋਲ੍ਹਣ ਨੂੰ ਵੀ ਕਹੀਏ ਤਾਂ ਉਹ ਵੀ ਮਨਾ ਕਰਦੇ ਵੀ ਪੈਸੇ ਤਾਂ ਸਾਡੇ ਕੋਲ ਹੁੰਦੇ ਨਹੀਂ, ਸੇਵ ਕਰਨ ਨੂੰ ਤਾਂ ਸੇਵਿੰਗ ਅਕਾਊਂਟ ਕਿਉਂ ਖੋਲ੍ਹਣਾ। ਪਰ ਡੈਫੀਨੇਟਲੀ ਜਿਹੜੀ ਉਹ ਬੈਕਗਰਾਊਂਡ ਹੈਗੀ ਆ, ਉਹ ਤੋਂ ਮੈਂ ਉਸ ਤਜਰਬੇ ਤੋਂ ਮੈਂ ਇੱਕ ਗੱਲ ਸਮਝਣੀ ਚਾਹੁੰਦਾ ਕਿ ਬਜਟਿੰਗ ਜਿਹੜੀ ਕਿੰਨੀ ਕੁ ਜ਼ਰੂਰੀ ਆ ਅਤੇ ਬਜਟਿੰਗ ਕਿਵੇਂ ਸ਼ੁਰੂ ਕਰੀਏ।
ਹਾਂਜੀ ਭਾਅ ਜੀ, ਜਿਹੜੀ ਬਜਟਿੰਗ ਆ ਉਹ ਬਹੁਤ ਇੰਪੋਰਟੈਂਟ ਆ। ਇਹ ਜ਼ਰੂਰੀ ਨਹੀਂ ਗਾ ਵੀ ਬਜਟਿੰਗ ਆਪਾਂ ਬਈ ਵਿਆਹ ਤੋਂ ਬਾਅਦ ਜਦੋਂ ਆਪਾਂ ਬਈ ਫੈਮਿਲੀ ਹੋ ਗਈ ਉਦੋਂ ਹੀ ਆ, ਬਜਟਿੰਗ ਤਾਂ ਆਪਾਂ ਉਦੋਂ ਤੋਂ ਵੀ ਸ਼ੁਰੂ ਕਰ ਸਕਦੇ ਹਾਂ। ਜਿੱਦਾਂ ਜੇ 18 ਸਾਲ ਦਾ ਵੀ ਬੱਚਾ ਹੈ, 16 ਸਾਲ ਦਾ ਜਦੋਂ ਉਹ ਕੰਮ ਕਰਨ ਲੱਗ ਜਾਂਦਾ, ਉਹਨੂੰ ਵੀ ਬਜਟਿੰਗ ਆਪਾਂ ਨੂੰ ਸਿਖਾਉਣੀ ਚਾਹੀਦੀ ਹੈ ਵੀ ਪਹਿਲਾਂ ਤਾਂ ਆਪਾਂ ਇਹ ਦੇਖਣਾ ਵੀ ਆਪਣੀ ਇਨਕਮ ਕਿੰਨੀ ਆ, ਭਾਵੇਂ ਉਹ ਬਾਈ ਵੀਕਲੀ ਆ ਭਾਵੇਂ ਮੰਥਲੀ ਆ, ਰਾਈਟ? ਫਿਰ ਉਹ ਇੱਕ ਪਾਸੇ ਤੁਸੀਂ ਬੜਾ ਸਿੰਪਲ ਬੇਸਿਕ ਜਿਹੇ ਤਰੀਕੇ ਨਾਲ ਤੁਸੀਂ ਬਜਟਿੰਗ ਕਰ ਸਕਦੇ ਹੋ। ਤੁਸੀਂ ਪਹਿਲਾਂ ਉੱਪਰ ਲਿਖੋ ਹਾਊ ਮਚ ਮਨੀ ਯੂ ਆਰ ਮੇਕਿੰਗ, ਵੀ ਤੁਹਾਡੀ ਇਨਕਮ ਕਿੰਨੀ ਆ। ਫਿਰ ਇੱਕ ਲਾਈਨ ਡਰਾ ਕਰਕੇ ਇੱਕ ਪਾਸੇ ਲਿਖੋ ਵੀ ਤੁਹਾਡੇ ਖਰਚੇ ਕੀ ਨੇ
ਜੀ,
ਰਾਈਟ? ਤੇ ਫਿਰ ਉਹ ਐਂਡ ਤੇ ਜਿਹੜਾ ਤੁਹਾਡਾ ਟੋਟਲ ਆ ਉਹ ਤੁਹਾਡੀ ਇਨਕਮ ਨਾਲ ਮੈਚ ਕਰਦਾ ਕਿ ਨਹੀਂ ਕਰਦਾ। ਜੇ ਹੁਣ ਤੁਸੀਂ $5,000 ਕਮਾਉਣੇ ਆ, ਰਾਈਟ, ਤੇ ਘਰ ਦੀ ਤੁਹਾਡੀ ਪੇਮੈਂਟ ਹੈਗੀ ਆ $2,000
ਜੀ,
ਤੇ ਗੱਡੀਆਂ ਦੀ ਪੇਮੈਂਟ ਹੈਗੀ ਆ $1,000
ਜੀ,
ਤੇ ਫਿਰ ਤੁਹਾਡੀ ਯੂਟੀਲਿਟੀ ਵੀ ਆ, ਤੁਹਾਡੇ ਗੈਸ ਬਿੱਲ ਵੀ ਆ, ਵਾਟਰ ਬਿੱਲ ਵੀ ਆ, ਆਪਣੇ ਗਰੋਸਰੀ ਵੀ ਆ। ਸੋ ਜੇ ਕਮਾਉਣੇ 5,000 ਆ, ਖਰਚਾ ਤੁਹਾਡਾ 6,000 ਆ, ਦੈਨ
ਆਬਵੀਅਸਲੀ ਤੁਸੀਂ ਨੈਗੇਟਿਵ
ਨੈਗੇਟਿਵ ਆ, ਰਾਈਟ? ਸੋ ਇਹ ਬਹੁਤ ਜ਼ਰੂਰੀ ਹੈ ਬਜਟਿੰਗ, ਵੀ ਜਿਹੜਾ ਆਪਾਂ ਕਮਾ ਰਹੇ ਹਾਂ ਉਹ ਇਨਫ ਹੈਗਾ ਕਿ ਨਹੀਂ ਹੈਗਾ। ਦੂਸਰਾ ਜਿਹੜਾ ਆਪਣੇ ਖਰਚੇ ਆ, ਹੁਣ ਜਿੱਦਾਂ ਖਰਚੇ ਦੋ ਤਰੀਕੇ ਦੇ ਹੁੰਦੇ ਭਾਜੀ, ਇੱਕ ਹੁੰਦਾ ਬਾਏ ਫੋਰਸ, ਰਾਈਟ
ਜੀ,
ਇੱਕ ਬਾਏ ਚੋਇਸ
ਜੀ।
ਬਾਏ ਫੋਰਸ ਵੀ ਜਿਹੜੀ ਚੀਜ਼ ਨੂੰ ਆਪਾਂ ਅਵੋਇਡ ਨਹੀਂ ਕਰ ਸਕਦੇ, ਕਰ ਸਕਦੇ ਹਾਂ ਜਦੋਂ ਆਪਾਂ ਆਪਣੇ ਫਾਈਨੈਂਸ਼ੀਅਲ ਪਲੈਨਿੰਗ ਕਰਦੇ ਹਾਂ ਵੀ ਆਪਣੀ ਇਨਕਮ ਦੇ ਹਿਸਾਬ ਨਾਲ ਆਪਾਂ ਘਰ ਲਿਆ ਕਿ ਨਹੀਂ ਲਿਆ, ਆਪਾਂ ਆਪਣੀ ਇਨਕਮ ਦੇ ਹਿਸਾਬ ਨਾਲ ਗੱਡੀ ਲਈ ਆ ਕਿ ਨਹੀਂ ਲਈ, ਹੈ ਨਾ? ਸੋ ਜਿਹੜੇ ਉਹ ਆ ਉਹ ਤਾਂ ਆਪਾਂ ਅਵੋਇਡ ਨਹੀਂ ਕਰ ਸਕਦੇ, ਆਪਣਾ ਰਹਿਣਾ ਖਾਣਾ ਪੀਣਾ ਉਹ ਤਾਂ ਨਹੀਂ ਅਵੋਇਡ ਕਰ ਸਕਦੇ, ਹਾਂ ਉਹਨੂੰ ਮੈਨੇਜ ਕਰ ਸਕਦੇ ਹਾਂ।
ਮੇਰੇ ਖਿਆਲ ਇੱਥੇ ਮੈਂ ਇੱਕ ਗੱਲ ਕਹੂੰਗਾ, ਜਦੋਂ ਜੋਤੀ ਤੁਸੀਂ ਇਹ ਗੱਲ ਕੀਤੀ ਹੈ ਨਾ ਕਿ ਮੈਂ ਆਪਣੀ ਇਨਕਮ ਦੇ ਮੁਤਾਬਕ ਘਰ ਲਿਆ ਕਿ ਨਹੀਂ ਲਿਆ, ਜਾਂ ਮੈਂ ਇਨਕਮ ਦੇ ਮੁਤਾਬਕ ਗੱਡੀ, ਨਹੀਂ 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 ਇਹ ਗਲਤ ਗੱਲ ਹੈ। ਮੈਂ ਆਪਣੇ ਗੁਆਂਢੀ ਦੇ ਦੇ ਮੁਤਾਬਕ ਘਰ ਲਿਆ ਕਿ ਨਹੀਂ ਲਿਆ, ਮੈਂ ਆਪਣੇ ਆਪਣੇ ਰਿਸ਼ਤੇਦਾਰ ਦੇ ਮੁਤਾਬਕ ਗੱਡੀ ਲਈ ਕਿ ਨਹੀਂ ਲਈ, ਮੇਰੇ ਫਰੈਂਡ ਨੇ ਆਹ ਲਈ ਆ ਮੈਂ ਉਹ ਤੋਂ ਵੱਡੀ ਲੈਣੀ ਆ, ਅਸੀਂ ਉੱਦਾਂ ਲੈਂਦੇ ਹਾਂ ਗੱਡੀ, ਅਸੀਂ ਇੱਦਾਂ ਨਹੀਂ ਵੀ ਅਸੀਂ ਅਫੋਰਡ ਕੀ ਕਰਦੇ ਹਾਂ।
ਸੋ ਜਿੱਦਾਂ ਆਪਾਂ ਪਹਿਲੇ ਐਪੀਸੋਡ 'ਚ ਗੱਲ ਕੀਤੀ ਸੀ ਵੀ ਆਪਾਂ ਇਨਫਲੂਐਂਸ ਹੋ ਕੇ, ਪ੍ਰਭਾਵਿਤ ਹੋ ਕੇ, ਇਮੋਸ਼ਨਲ ਹੋ ਕੇ ਆਪਾਂ ਕਈ ਵਾਰ ਡਿਸੀਜ਼ਨ, ਫਾਈਨੈਂਸ਼ੀਅਲ ਡਿਸੀਜ਼ਨ ਲੈ ਲੈਂਦੇ ਹਾਂ, ਹੈ ਨਾ
ਜੀ।
ਸੋ ਬਜਟਿੰਗ ਬਹੁਤ ਜ਼ਰੂਰੀ ਆ। ਸੋ ਐਕਚੁਲੀ ਇਹ ਬਜਟਿੰਗ ਜਿਹੜੀ ਆ ਤੁਹਾਨੂੰ ਐਵਰੀ ਮੰਥ ਕਰਨੀ ਚਾਹੀਦੀ ਆ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਆਪਣੀ ਇਨਕਮ ਘੱਟ ਜਾਂਦੀ ਆ, ਜਾਂ ਜੇ ਜਿਹੜੇ ਸੈਲਫ ਇੰਪਲੋਇਡ ਨੇ ਟਰੱਕ ਚਲਾਉਂਦੇ ਆ, ਹੋ ਸਕਦਾ ਇੱਕ ਮਹੀਨੇ ਉਹਨਾਂ ਦੀ ਲੋਡ ਵਧੀਆ ਲੱਗ ਗਏ ਹੋਣ, ਪੈਸਾ ਵਧੀਆ ਆ ਗਿਆ ਹੋਵੇ, ਦੂਜੇ ਮਹੀਨੇ ਹੋ ਸਕਦਾ ਕੋਈ ਟਰੱਕ ਖਰਾਬ ਹੋ ਗਿਆ ਜਾਂ ਲੋਡ ਨਹੀਂ ਲੱਗਿਆ, ਕੋਈ ਵੀ ਚੱਕਰ ਹੋ ਸਕਦਾ। ਸੋ ਬਜਟਿੰਗ ਐਵਰੀ ਮੰਥ ਜ਼ਰੂਰੀ ਹੈ।
ਬਜਟਿੰਗ ਮੇਰੇ ਖਿਆਲ ਮੈਂ ਇਹ ਕਹਿ ਸਕਦਾ ਕਿ ਇੱਕ ਜਰਨਲ ਬਜਟਿੰਗ ਚਾਹੀਦੀ ਕਿ ਇੱਕ ਮੰਥਲੀ ਇੱਕ ਸਾਡਾ ਐਕਸਪੈਂਸ ਹੈਗਾ, ਇੱਕ ਆ ਬਜਟ ਬਣ ਗਿਆ, ਹੁਣ ਇਹਦੇ ਵਿੱਚ ਅਸੀਂ ਘਾਟਾ ਵਾਧਾ ਕੀ ਹੋਣਾ ਉਹ ਐਵਰੀ ਮੰਥ ਦੇਖਣਾ ਜ਼ਰੂਰੀ ਆ।
ਰਾਈਟ, ਕਿਉਂਕਿ ਫਿਰ ਕਈ ਵਾਰ ਕੁਐਸਚਨ ਪੁੱਛਦੇ ਆ ਵੀ ਕਿੰਨਾ ਸੇਵ ਕਰਨਾ ਚਾਹੀਦਾ। ਸੋ ਜਿਹੜਾ ਰੂਲ ਆਫ ਥੰਮ ਹੈ ਜਾਂ ਫਿਰ ਜਿਹੜਾ ਬੇਸਿਕ ਰੂਲ ਆਪਾਂ ਕਹਿੰਦੇ ਹਾਂ, ਐਟਲੀਸਟ ਤੁਹਾਡਾ ਜਿਹੜੀ ਇਨਕਮ ਦਾ 10% ਜ਼ਰੂਰੀ ਹੈ ਬਚਾਉਣਾ ਤੁਹਾਨੂੰ
ਜੀ
ਆਪਣੇ ਰਿਜ਼ਰਵ ਦੇ ਵਿੱਚ, ਕਿਉਂਕਿ ਜਿਹੜਾ 70-80% ਆਪਣੀ ਜਿਹੜੀ ਇਨਕਮ ਆ ਆਪਾਂ ਕਮਾ ਕੇ ਤਾਂ ਘਰ ਨੂੰ ਲਿਆਉਂਦੇ ਹਾਂ, ਪਰ ਉਹ ਹਰ ਮਹੀਨੇ ਬਾਹਰ ਨੂੰ ਚਲੀ ਜਾਂਦੀ ਆ, ਭਾਵੇਂ ਮੋਰਗੇਜ ਪੇਮੈਂਟ ਹੋ ਗਈ, ਇੰਸ਼ੋਰੈਂਸ ਪੇਮੈਂਟ ਹੋ ਗਈ, ਗੱਡੀਆਂ ਦੀਆਂ ਪੇਮੈਂਟਾਂ ਹੋ ਗਈਆਂ, ਕ੍ਰੈਡਿਟ ਕਾਰਡਾਂ ਦੀਆਂ ਪੇਮੈਂਟਾਂ ਹੋ ਗਈਆਂ, ਜਾਂ ਘਰ ਦੀਆਂ ਯੂਟੀਲਿਟੀ ਹੋ ਗਈਆਂ, ਜਾਂ ਫਿਰ ਗਰੋਸਰੀ ਹੋ ਗਈ, ਜੋ ਵੀ ਹੈ, 70-80% ਜਿਹੜੀ ਆ ਆਪਣੀ ਮਨੀ ਬਾਹਰ ਨੂੰ ਜਾਂਦੀ ਆ, ਜਿਹੜੀ ਬਾਏ ਫੋਰਸ ਆ। ਹੁਣ ਜਿਹੜਾ 20% ਬਚਦਾ ਆ
ਜੀ,
ਉਹ 20% ਦੀ ਬਜਾਏ ਕਈ ਵਾਰ ਆਪਾਂ 30-40% ਆਪਾਂ ਉਹਨਾਂ ਚੀਜ਼ਾਂ 'ਤੇ ਖਰਚ ਕਰਦੇ ਜਿਨ੍ਹਾਂ ਦੀ ਆਪਾਂ ਨੂੰ ਲੋੜ ਨਹੀਂ ਹੈਗੀ। ਕਈ ਵਾਰ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਜਦੋਂ ਆਪਾਂ ਕ੍ਰੈਡਿਟ ਕਾਰਡ ਯੂਜ਼ ਕਰਦੇ ਹਾਂ, ਜਾਂ ਫਿਰ ਉਹ ਆਪਣੀ ਇਨਕਮ ਨਹੀਂ ਹੈਗੀ, ਉਹ ਆਪਣਾ ਲੋਨ ਹੈ ਜਿਹੜਾ ਹਰ ਮਹੀਨੇ ਆਪਾਂ ਕ੍ਰੈਡਿਟ ਕਾਰਡਾਂ 'ਤੇ ਪੈਸੇ ਚੜ੍ਹਾਉਂਦੇ ਹਾਂ, ਉਹ ਲੋਨ ਹੈ ਆਪਾਂ।
ਇੱਕ ਹੋਰ ਵੀ ਗੱਲ ਹੈ ਜੋਤੀ, ਇੱਕ ਸੋਚਣ ਵਾਲੀ ਗੱਲ ਹੈ ਕਿ ਇਹ ਤਾਂ ਹੋ ਗਈ W2 ਵਾਲੇ ਬੰਦੇ ਦੀ ਗੱਲ, ਜਿਹੜੇ ਬੰਦੇ ਨੇ ਆਲਰੇਡੀ ਪੇ ਚੈੱਕ ਦੇ ਵਿੱਚੋਂ ਟੈਕਸ ਕਟਾ ਦਿੱਤਾ,
ਰਾਈਟ,
ਇਹ ਉਹਦੇ ਲਈ ਆ, ਪਰ ਜਿਹੜਾ 1099 ਆ ਉਹਨੇ ਤਾਂ ਟੈਕਸ ਵੀ ਦੇਣਾ ਨਾ। ਸੋ ਉਹਦੀ ਜਿਹੜੀ ਟੋਟਲ ਇਨਕਮ ਹੈ ਉਹ 'ਚੋਂ ਆਲਮੋਸਟ ਕਲੋਜ਼ ਟੂ 25-30% ਜਿਹੜਾ ਉਹਦਾ ਟੈਕਸ ਵੀ ਜਾਣਾ ਆ।
ਰਾਈਟ, ਸੋ ਇਸੇ ਕਰਕੇ ਫਿਰ ਐਂਡ ਆਫ ਦਾ ਈਅਰ ਆਪਾਂ ਤਰੀਕੇ ਲੱਭਦੇ ਹਾਂ ਟੈਕਸ ਨੂੰ ਬਚਾਉਣ ਦੇ, ਹੈ ਨਾ
ਜੀ।
ਜੇ ਆਪਾਂ ਸ਼ੁਰੂ ਤੋਂ ਹੀ ਪਲੈਨਿੰਗ ਕੀਤੀ ਹੁੰਦੀ ਆ, ਅਤੇ ਜੇ ਆਪਾਂ ਜੇ ਭਾਵੇਂ ਆਪਾਂ ਸੈਲਫ ਇੰਪਲੋਇਡ ਵੀ ਹਾਂ, ਫਿਰ ਵੀ ਆਪਾਂ ਆਪਣੇ ਆਪ ਨੂੰ ਪੇ ਕਰ ਸਕਦੇ ਹਾਂ ਐਜ਼ ਅ ਸੈਲਰੀ, ਜਾਂ ਫਿਰ ਐਜ਼ ਅ ਉਹਦੇ ਵਿੱਚੋਂ ਜਿਹੜੇ ਨਾਲ ਦੀ ਨਾਲ ਜਿਹੜਾ ਜ਼ਰੂਰੀ ਸਟੇਟ ਦਾ ਜਾਂ ਫੈਡਰਲ ਦਾ ਜਿਹੜਾ ਖਰਚਾ ਹੈ ਜਾਂ ਟੈਕਸ ਹੈ ਉਹ ਨਿਕਲਦਾ ਰਹਿੰਦਾ ਆ
ਜੀ।
ਸੋ ਕਈ ਵਾਰ ਜਿਹੜੀ ਰਿਜ਼ਰਵ ਦੀ ਆਪਾਂ ਗੱਲ ਕਰਦੇ ਹਾਂ, ਆਪਣੇ ਕੋਲ ਆਲਵੇਜ਼ ਮਿਨੀਮਮ ਤੌਰ 'ਤੇ ਜੇ ਦੇਖਿਆ ਜਾਵੇ ਐਟਲੀਸਟ 4-6 months ਦੀ ਜਿਹੜੀ ਰਿਜ਼ਰਵ ਹੋਣੀ ਚਾਹੀਦੀ ਹੈ। ਕਹਿਣ ਦਾ ਭਾਅ ਆ ਬਈ ਰੱਬ ਨਾ ਕਰੇ ਜੇ ਅਗਲੇ 4-6 months ਆਪਾਂ ਕੰਮ ਨਹੀਂ ਕਰ ਸਕਦੇ, ਅਤੇ ਉਹ 4-6 months ਆਪਣਾ ਘਰ ਦਾ ਖਰਚਾ ਕਿੱਦਾਂ ਚੱਲੂਗਾ।
ਮੇਰੇ ਖਿਆਲ ਜੋਤੀ ਆਹ ਜਿਹੜੀ ਗੱਲ ਤੁਸੀਂ ਕੀਤੀ ਆ, ਇਹ ਗੱਲ ਮੇਰੇ ਖਿਆਲ ਦੇ ਵਿੱਚ COVID-19 ਨੇ ਇਹ ਗੱਲ ਬਹੁਤ ਖੁੱਲ੍ਹ ਕੇ ਹਰ ਇੱਕ ਨੂੰ ਸਮਝਾਤੀ ਆ ਕਿ ਭਾਈ ਕੁਛ ਵੀ ਹੋ ਸਕਦਾ ਜ਼ਿੰਦਗੀ 'ਚ, ਔਰ ਜਿਸ ਤਰ੍ਹਾਂ ਦਾ ਹਾਲਾਤ ਪਿਛਲੇ ਸਾਲ ਬਣੇ ਸੀਗੇ, ਮੇਰੇ ਖਿਆਲ ਬਹੁਤ ਜਾਣੀ ਜਿਹੜੀ ਦੁਨੀਆ ਹੈਗੀ ਆ, ਚਲੋ ਆਪਣੀ ਕਮਿਊਨਿਟੀ ਦਾ ਫਿਰ ਵੀ ਕਹਿ ਲਓ ਵੀ ਇਸ ਮਾਮਲੇ ਦੇ ਵਿੱਚ ਥੋੜ੍ਹੀ ਅੱਗੇ ਹੈਗੀ ਆ, ਫਿਰ ਵੀ ਸੇਵ ਕੀਤਾ ਹੁੰਦਾ, ਬਚਾਇਆ ਹੁੰਦਾ, ਕੰਮ ਆ ਜਾਂਦਾ, ਔਰ ਇਸ ਵਾਰੀ ਤਾਂ ਗੌਰਮੈਂਟ ਨੇ ਵੀ ਰੱਬ ਬਣ ਕੇ ਸਹਾਰਾ ਦਿੱਤਾ, ਠੀਕ ਹੈ ਨਾ, ਹਰ ਇੱਕ ਨੂੰ ਅਜੇ ਤੱਕ ਦੇ ਰਹੀ ਆ ਗੌਰਮੈਂਟ, ਠੀਕ ਆ। ਸੋ ਇਹ ਗੱਲ ਤਾਂ ਐਰਕੀ ਸਾਬਤ ਹੋ ਗਈ ਆ ਕਿ ਜੇ ਤੁਹਾਡੀ ਸੇਵਿੰਗ ਦੇ ਵਿੱਚ ਤੁਹਾਡੇ ਕੋਲ ਤੁਹਾਡੀ ਅਗਲੇ ਮੈਂ ਕਹਿੰਦਾ 6 months ਵੀ ਛੱਡੋ, ਸਾਲ ਦਾ ਐਟਲੀਸਟ ਤੁਹਾਡੇ ਕੋਲ ਰਿਜ਼ਰਵ ਨਹੀਂ ਨਾ ਹੈਗਾ, ਜੇ ਤੁਸੀਂ ਸਾਲ ਸਰਵਾਈਵ ਨਹੀਂ ਕਰ ਸਕਦੇ ਬਿਨਾਂ ਕੰਮ ਕੀਤੇ ਤੋਂ, ਤਾਂ ਮੇਰੇ ਖਿਆਲ ਦੇ ਵਿੱਚ ਇਹਨਾਂ ਕੰਟਰੀਆਂ ਦੇ ਵਿੱਚ ਵੀ ਆਣ ਕੇ ਇੰਨੀਆਂ ਮਿਹਨਤਾਂ ਕਰਕੇ ਦਿਨ ਰਾਤ ਕੰਮ ਕਰਕੇ ਕੋਈ ਫਾਇਦਾ ਨਹੀਂ ਹੈਗਾ ਜੀਣ ਦਾ, ਜੇ ਇਹ ਵੀ ਚੀਜ਼ ਅਜੇ ਅਸੀਂ ਇੱਥੋਂ ਤੱਕ ਵੀ ਨਹੀਂ ਪਹੁੰਚ ਸਕੇ।
ਸੋ ਇਹੀ ਤਾਂ ਗੱਲ ਹੈ ਭਾਅ ਜੀ, ਹੁਣ ਜੇ ਆਪਾਂ 4-6 months ਸਰਵਾਈਵ ਨਹੀਂ ਕਰ ਸਕਦੇ, ਹੁਣ ਜਿਹੜਾ ਪੈਂਡੇਮਿਕ ਕੋਵਿਡ ਦਾ ਜਿਹੜਾ ਆਇਆ ਸੀਗੀ ਸਿਚੁਏਸ਼ਨ, ਹੁਣ ਜੇ ਇਸੇ ਨੂੰ ਆਪਾਂ ਫਾਸਟ ਫੋਰਵਰਡ ਕਰੀਏ
ਜੀ,
ਏਜ 65-70 'ਤੇ ਜਾ ਕੇ ਜਿੱਥੋਂ ਆਪਣੇ ਤੋਂ ਕੰਮ ਨਹੀਂ ਹੁੰਦਾ, ਜੇ ਹੁਣ ਆਪਾਂ 4-6 months ਬਿਨਾਂ ਕੰਮ ਕੀਤੇ ਨਹੀਂ ਸਰਵਾਈਵ ਕਰ ਸਕਦੇ, ਉਸ ਏਜ 'ਤੇ ਜਾ ਕੇ ਆਪਾਂ ਜਿਹੜੀ ਬਜ਼ੁਰਗੀ ਵਾਲੀ ਏਜ ਆ ਉਹ ਕਿੱਦਾਂ ਕੱਢਣੀ ਆ।
ਬਿਲਕੁਲ
ਰਾਈਟ, ਇਸੇ ਕਰਕੇ ਜਿਹੜੇ ਮੈਜੋਰਿਟੀ 94% ਜਿਹੜੇ ਅਮੈਰੀਕਨਸ ਨੇ ਉਹਦੇ ਵਿੱਚ ਆਪਾਂ ਸਾਰੇ ਆਉਂਦੇ ਹਾਂ, ਆਪਾਂ ਫਾਈਨੈਂਸ਼ਲੀ ਫੇਲ ਹੋ ਜਾਂਦੇ ਹਾਂ ਬਾਏ ਦਾ ਏਜ 65, ਕਿਉਂਕਿ ਆਪਾਂ ਨੇ ਆਪਣੀ ਜਿਹੜੀ ਪ੍ਰੋਪਰ ਜਿਹੜੀ ਰਿਟਾਇਰਮੈਂਟ ਪਲੈਨਿੰਗ, ਫਾਈਨੈਂਸ਼ੀਅਲ ਪਲੈਨਿੰਗ ਨਹੀਂ ਕੀਤੀ ਹੁੰਦੀ, ਹੁਣੇ ਤੋਂ ਆਪਾਂ ਪ੍ਰਿਪੇਅਰ ਨਹੀਂ ਹੁੰਦੇ ਹੈ,
ਬਿਲਕੁਲ ਨਹੀਂ ਕੀਤੀ ਹੁੰਦੀ,
ਹੈ ਨਾ, ਕਿਉਂਕਿ ਹੁਣ ਜਿੱਦਾਂ ਆਪਾਂ ਪਿਛਲੇ ਐਪੀਸੋਡ 'ਚ ਵੀ ਗੱਲ ਕੀਤੀ ਸੀਗੀ, ਜੇ ਅੱਜ ਜਿਹੜੀ ਚੀਜ਼ $5 ਦੀ ਹੈ, 20 years ਪਹਿਲਾਂ ਆਈ ਥਿੰਕ $1 ਦੀ ਸੀ, ਜਿਹੜੀ ਹੁਣ ਅੱਜ 5 ਦੀ ਹੈ, ਅੱਜ ਤੋਂ 20 years ਬਾਅਦ ਹੋ ਸਕਦਾ 10 ਦੀ ਹੋਵੇ।
ਨਹੀਂ ਦੇਖੋ, ਅਸੀਂ ਬਿਲਕੁਲ, ਮੈਂ ਤਾਂ ਇਸ ਚੀਜ਼ ਦਾ ਗਵਾਹ ਹਾਂ, ਅਸੀਂ 91 ਦੇ ਵਿੱਚ ਮੈਂ US 'ਚ ਆਇਆ ਸੀਗਾ, ਅਤੇ ਉਦੋਂ ਜਿਹੜਾ ਫਿਊਲ ਸੀਗਾ, ਜਿਹੜੀ ਗੈਸ ਹੈ, 99 cents ਨੂੰ ਗੈਲਨ ਹੁੰਦੀ ਸੀ, ਜਿਹੜੀ ਦੁੱਧ ਦੀ ਗੈਲਨ ਆ ਇਹ ਵੀ $75 ਆਲਮੋਸਟ ਇੱਥੇ ਕੁ ਹੁੰਦੀ ਸੀਗੀ, ਹੁਣ ਇਸ ਵੇਲੇ ਆਪਾਂ ਦੇਖ ਲਓ ਆਪਣੀ ਜਿਹੜੀ 99 cents ਵਾਲੀ ਜਿਹੜੀ ਗੈਲਨ ਗੈਸ ਦੀ ਇਸ ਵੇਲੇ $4-4.5
ਨੂੰ, ਚਾਰ ਗੁਣਾ ਵੱਧ ਗਈ ਹੈ,
ਚਾਰ ਗੁਣਾ,
ਹੁਣ ਆਪਣੀ ਇਨਕਮ ਚਾਰ ਗੁਣਾ ਕਿੱਦਾਂ ਵਧਣੀ,
ਨਹੀਂ ਵਧੀ, ਠੀਕ ਹੈ ਨਾ, ਉਦਣ ਠੀਕ ਆ ਅਸੀਂ ਜੇ ਜਿੰਨੇ ਉਹਨੇ ਕਮਾਉਂਦੇ ਸੀ, ਜੇ ਅੱਜ ਸੋਚੀਏ ਉਹ ਤੋਂ ਚਾਰ ਗੁਣਾ ਹੋ ਗਿਆ ਨਹੀਂ। ਔਰ ਜਿਹੜਾ ਨੋਰਮਲ ਇੱਕ ਅਮੈਰੀਕਨ ਹੈਗਾ, ਔਰ ਇਹ ਵੀ ਇੱਕ ਗੱਲ ਮੈਂ ਇੱਥੇ ਕਹਿ ਦਿਆਂ, ਟਾਈਮ ਲਊਂਗਾ ਇੱਥੇ ਥੋੜ੍ਹਾ ਜਿਹਾ ਇਹ ਗੱਲ ਕਹਿਣ 'ਤੇ ਕਿ ਜਿਹੜੇ ਇਸ ਵੇਲੇ ਸਾਡਾ ਐਪੀਸੋਡ ਸੁਣ ਰਹੇ ਹੋ ਨਵੇਂ ਆਏ ਆ ਅਮੈਰੀਕਾ ਦੇ ਵਿੱਚ, ਠੀਕ ਹੈ ਨਾ, ਇਹ ਇੱਕ ਸਾਡੇ ਤਜ਼ਰਬੇ ਦੀ ਗੱਲ, ਇੱਕ ਸਾਡੇ 30 ਸਾਲ ਇੱਥੇ ਗਾਲਿਆਂ ਦੀ ਗੱਲ ਤੁਹਾਨੂੰ ਮੈਂ ਦੱਸਣ ਲੱਗਾ ਕਿ ਹਰ ਇੱਕ ਬੰਦੇ ਨੇ ਮਿਲੀਨੀਅਰ ਨਹੀਂ ਬਣਨਾ, ਠੀਕ ਹੈ, ਹਰ ਇੱਕ ਬੰਦੇ ਨੇ ਮਿਲੀਨੀਅਰ ਨਹੀਂ ਬਣਨਾ, ਠੀਕ ਹੈ, ਪਰ ਤੁਸੀਂ ਚੰਗੀ ਜ਼ਿੰਦਗੀ ਜੀ ਸਕਦੇ ਇਸ ਕੰਟਰੀ ਦੇ ਵਿੱਚ ਮਿਹਨਤ ਕਰਕੇ ਔਰ ਪ੍ਰੋਪਰਲੀ ਥੋੜ੍ਹਾ ਜਿਹਾ ਸਿਸਟਮ ਦੇ ਅਕੋਰਡਿੰਗਲੀ ਚੱਲ, ਠੀਕ ਹੈ ਨਾ। ਇੱਥੇ ਕੰਮ ਜ਼ਰੂਰ ਕਰਨਾ ਪੈਣਾ, ਜੇ ਕੋਈ ਤੁਹਾਨੂੰ ਕਹਿੰਦਾ ਵੀ ਬਸ 10 ਸਾਲ ਕੰਮ ਕਰਨਾ ਅਤੇ ਮੁੜ ਕੇ ਮੌਜਾਂ ਹੀ ਮੌਜਾਂ, ਉਹ ਗੱਲ ਹੈ ਨਹੀਂ ਗੀ, ਉਹ ਗੱਲ ਨਾ ਹੁੰਦੀ ਹੈ ਨਾ ਹੋਣੀ ਹੈ। ਇੱਥੇ ਮੋਰਗੇਜ ਸਾਰੀ ਉਮਰ ਚੱਲਣੀ ਆ, ਕਾਰਾਂ ਦੀਆਂ ਪੇਮੈਂਟਾਂ ਸਾਰੀ ਉਮਰ ਚੱਲਣੀ ਆ, ਅਨਟਿਲ ਵੀ ਰਿਟਾਇਰ ਅਨਟਿਲ ਵੀ ਗੈਟ ਟੂ ਦੈਟ ਪੁਆਇੰਟ, ਉਹ ਚੱਲਦੀਆਂ ਰਹਿਣੀਆਂ।
ਰਾਈਟ, ਨਹੀਂ ਬਿਲਕੁਲ ਸਹੀ ਕਿਹਾ ਭਾਅ ਜੀ ਤੁਸੀਂ, ਇਸੇ ਕਰਕੇ ਜਿਹੜੀ ਪਲੈਨਿੰਗ ਆ ਤੁਹਾਡੀ, ਫਾਈਨੈਂਸ਼ੀਅਲ ਪਲੈਨਿੰਗ, ਤੁਹਾਡੀ ਰਿਟਾਇਰਮੈਂਟ ਪਲੈਨਿੰਗ ਜਾਂ ਤੁਹਾਡੇ ਫਾਈਨੈਂਸ਼ੀਅਲ ਗੋਲ ਆ, ਤੁਸੀਂ ਡੇ 1 ਤੋਂ ਉਹਨਾਂ 'ਤੇ ਵਰਕ ਕਰਨਾ ਸ਼ੁਰੂ ਕਰੋ, ਤਾਂ ਕਿ ਜਿਹੜਾ ਤੁਹਾਡਾ ਆਉਣ ਵਾਲੀ ਰਿਟਾਇਰਮੈਂਟ ਟਾਈਮਿੰਗ ਆ ਉਹ ਤੁਹਾਡੀ ਵਧੀਆ ਤਰੀਕੇ ਨਾਲ ਨਿਕਲ ਸਕੇ, ਹੈ ਨਾ। ਅਤੇ ਨਾਲ ਨਾਲ ਤੁਹਾਨੂੰ ਇੱਕ ਚੀਜ਼ ਹੋਰ ਕਰਨੀ ਚਾਹੀਦੀ ਆ, ਬਈ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਬਈ ਠੀਕ ਆ ਮਨੀ, ਤੁਸੀਂ ਆਪਾਂ ਨੇ ਉਹਨਾਂ ਨੂੰ ਦੱਸਤਾ ਵੀ ਮਨੀ ਸੇਵ ਕਰ ਸਕਦੇ ਹਾਂ 400-500 ਜਿੰਨਾ ਵੀ ਕਰ ਸਕਦੇ ਆ, $1,000, ਰਾਈਟ। ਉਹ ਪੈਸੇ ਤੁਸੀਂ ਇੱਦਾਂ ਦੀ ਜਗ੍ਹਾ 'ਤੇ ਰੱਖੋ ਜਿਹੜੇ ਉਹ ਤੁਹਾਡੇ ਫੇਵਰ 'ਚ ਵਰਕ ਕਰਨਾ ਸ਼ੁਰੂ ਹੋਣ। $100 ਚਲੋ ਹੈਲਪ ਕਰਕੇ ਬਜਟਿੰਗ ਕਰਕੇ ਸੇਵ ਕਰਾਉਣਾ ਸ਼ੁਰੂ ਕਰਤਾ, $1,000 ਸੇਵ ਕਰਨਾ ਸ਼ੁਰੂ ਕਰਤਾ, ਪਰ ਜੇ ਉਸ ਨੂੰ $1,000 ਨੂੰ ਆਪਣੇ ਫੇਵਰ 'ਚ ਕਿੱਦਾਂ ਵਰਕ ਕਰਨਾ ਉਹ ਵੀ ਬਹੁਤ ਜ਼ਰੂਰੀ ਆ।
ਸੋ ਬੇਸਿਕਲੀ ਕਹਿਣ ਦੀ ਗੱਲ ਹੈ ਕਿ ਜਿਹੜੀ ਆਪਾਂ ਆਮ ਤੌਰ 'ਤੇ ਗੱਲ ਕਰਦੇ ਹਾਂ ਕਿ ਪੈਸਾ ਕਮਾਉਣਾ ਜਿੰਨਾ ਜ਼ਰੂਰੀ ਆ, ਉਨਾ ਉਸ ਤੋਂ ਵੱਧ ਜ਼ਰੂਰੀ ਹੈਗਾ ਪੈਸਾ ਬਚਾਉਣਾ, ਅਤੇ ਪੈਸੇ ਨੂੰ ਬਚਾ ਕੇ ਜੇ ਤੁਸੀਂ ਪੈਸੇ ਨੂੰ ਆਪਣੇ ਵਾਸਤੇ ਕੰਮ 'ਤੇ ਲਾ ਦਿਓ ਅਤੇ ਉਹ ਉਸ ਨਾਲੋਂ ਵੀ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ। ਸੋ ਜੋਤੀ, ਆਪਾਂ ਇੱਥੇ ਟਾਈਮ ਹੋ ਗਿਆ ਆਪਣਾ ਥੋੜ੍ਹਾ ਜਿਹਾ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ, ਅਤੇ ਬ੍ਰੇਕ ਤੋਂ ਬਾਅਦ ਆਪਾਂ ਆਣ ਕੇ ਅਤੇ ਜਿਹੜੀਆਂ ਗੱਲਾਂ ਬਾਤਾਂ ਇਹ ਜਾਰੀ ਰੱਖਾਂਗੇ, ਅਤੇ ਤੁਸੀਂ ਸੁਣਨ ਵਾਲੇ ਉਹ ਕਿੱਧਰ ਨਹੀਂ ਜਾਣਾ, ਮਿਲਦੇ ਹਾਂ ਛੋਟੀ ਜਿਹੀ ਬ੍ਰੇਕ।
ਇਨਾ ਪੋਡਕਾਸਟ ਵਿਦ ਸਪੌਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@romantillonshow.com ਤੇ ਕੰਟੈਕਟ ਕਰੋ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਪਹੁੰਚਾ ਰਹੇ ਨੇ ਫਲੈਟ ਰੇਟ ਡਿਸਪੈਚਿੰਗ ਸਰਵਿਸਿਜ਼ ਇਨਕਾਰਪੋਰੇਟਡ, ਪਾਵਰਡ ਬਾਈ 25 ਇਅਰਸ ਆਫ ਕੰਬਾਈਨ ਟਰੱਕਿੰਗ ਐਕਸਪੀਰੀਅੰਸ। ਬੈਸਟ ਲੇਨਸ ਤੇ ਲਓ ਬੈਸਟ ਰੇਟਸ ਤੇ ਸਾਨੂੰ ਮੈਨੇਜ ਕਰਨ ਦਿਓ ਤੁਹਾਡੀ ਸਾਰੀ ਡਿਸਪੈਚ, ਉਹ ਵੀ ਸਿਰਫ 5% ਤੇ। ਸਾਨੂੰ 5597101212 ਤੇ ਕਾਲ ਕਰੋ ਔਰ ਵਿਜ਼ਿਟ www.flatratedispatching.com। Low discounts, fuel, tires, dispatching services, ELDs, factoring, workers' compensation insurance, group healthcare, trucking softwares te ate hor vi bahut kuj. Membership li apply karan layi gonapta.org te jao.
ਅਤੇ ਸਵਾਗਤ ਹੈ ਜੀ ਤੁਹਾਡਾ ਬ੍ਰੇਕ ਤੋਂ ਬਾਅਦ। ਅਤੇ ਜਿਵੇਂ ਕਿ ਆਪਾਂ ਬਜਟਿੰਗ ਦੀ ਗੱਲ ਕਰਦੇ ਸੀ ਕਿ ਬੜਾ ਹੀ ਦਿਲਚਸਪ ਮੁੱਦਾ ਆ ਔਰ ਬੜਾ ਹੀ ਜ਼ਰੂਰੀ ਮੁੱਦਾ ਹਰ ਹਾਊਸ ਹੋਲਡ ਲਈ, ਹਰ ਬਿਜ਼ਨਸ ਲਈ ਇਹ ਬਹੁਤ ਜ਼ਰੂਰੀ ਆ। ਸੋ ਆਪਾਂ ਜੋਤੀ ਬਜਟ ਦੀ ਗੱਲ ਕਰ ਲਈ ਕਿ ਬਜਟ ਬਣਾਉਣਾ ਬਹੁਤ ਜ਼ਰੂਰੀ ਆ, ਲੇਕਿਨ ਬਜਟ ਦੀ ਬਜਟਿੰਗ ਕਰਨੀ, ਬਜਟ ਨੂੰ ਕਿਵੇਂ ਬਜਟ ਬਣਾਉਣਾ ਆ ਅਤੇ ਉਹਨੂੰ ਬਜਟ ਦੀ ਸਾਂਭ ਸੰਭਾਲ ਕਿਵੇਂ ਕਰਨੀ ਆ, ਉਹਦੇ 'ਤੇ ਕਾਇਮ ਕਿਵੇਂ ਰਹਿਣਾ ਆ, ਇਹ 'ਤੇ ਹੁਣ ਆਪਾਂ ਗੱਲ ਕਰਦੇ ਹਾਂ। ਸੋ ਜਦੋਂ ਆਪਾਂ ਬਜਟ ਬਣਾਉਂਦੇ ਹਾਂ ਅਤੇ ਬਜਟ ਦੇ ਵਿੱਚ ਤੁਸੀਂ ਆਪਣਾ ਇੱਕ ਕਹਿ ਲਓ ਪੰਜਾਬੀਆਂ ਦੀ ਇੱਕ ਕਹਾਵਤ ਆ ਵੀ ਮੋਟਾ ਮੋਟਾ ਖਰਚਾ ਲਿਖ ਲਓ। ਬਜਟ ਜਦੋਂ ਬਣਾਉਣਾ ਉਦੋਂ ਮੋਟਾ ਮੋਟਾ ਖਰਚਾ ਨਹੀਂ ਲਿਖਣਾ, ਉਦੋਂ ਤੁਸੀਂ ਹਰ ਬਰੀਕ ਖਰਚਾ ਵੀ ਵਿੱਚ ਆਉਣਾ ਚਾਹੀਦਾ, ਹਰ ਲਿਟਲ ਥਿੰਗ ਵਿੱਚ ਆਉਣੀ ਚਾਹੀਦੀ ਆ, ਚਾਹੇ ਉਹ ਤੁਹਾਡੀ ਐਮਾਜ਼ੋਨ ਦੀ ਪ੍ਰਾਈਮ ਮੈਂਬਰਸ਼ਿਪ ਆ, ਚਾਹੇ ਉਹ ਤੁਹਾਡਾ ਇੰਟਰਨੈਟ ਆ, ਚਾਹੇ ਉਹ ਤੁਹਾਡੇ ਕੁਛ ਵੀ ਆ, ਹਰ ਚੀਜ਼ ਜਿਹੜੀ ਆ ਉਹ ਕੈਲਕੂਲੇਸ਼ਨ ਦੇ ਵਿੱਚ ਆਉਣੀ ਚਾਹੀਦੀ ਆ, ਤਾਂ ਕਿ ਤੁਸੀਂ ਐਗਜੈਕਟਲੀ ਆਪਣਾ ਪਲਾਨ ਕਰ ਸਕੋ ਕਿ ਤੁਸੀਂ ਉਸ ਹਾਊਸ ਹੋਲਡ ਨੂੰ ਕਿਵੇਂ ਸਕਸੈਸਫੁਲ ਬਣਾਉਣਾ ਆ।
ਹਾਂਜੀ ਬਿਲਕੁਲ ਭਾਅ ਜੀ। ਸੋ ਬਜਟ ਨੂੰ ਬਜਟ ਕਿੱਦਾਂ ਕਰਨਾ, ਬਜਟ ਨੂੰ ਮੈਨੇਜ ਕਿੱਦਾਂ ਕਰਨਾ, ਇਹ ਵੀ ਬਹੁਤ ਇੰਪੋਰਟੈਂਟ ਚੀਜ਼ ਆ। ਕਈ ਲੋਕ ਜਿੱਦਾਂ ਡਰ ਜਾਂਦੇ ਆ ਵੀ ਹਾਂ ਅਸੀਂ ਇਹ ਕਿੱਦਾਂ ਕਰਾਂਗੇ, ਬਜਟਿੰਗ ਵਾਸਤੇ ਸਾਨੂੰ ਕੋਈ ਸੋਫਟਵੇਅਰ ਲੈਣਾ ਪੈਣਾ ਜਾਂ ਫਿਰ ਸਾਨੂੰ ਕਿਸੇ ਨੂੰ ਹਾਇਰ ਕਰਨਾ ਪੈਣਾ, ਜਾਂ ਇੱਦਾਂ ਦੀ ਗੱਲ ਨਹੀਂ ਹੈਗੀ। ਤੁਸੀਂ ਇੱਕ ਸਿੰਪਲ ਜਿਹੀ ਬੁੱਕ 'ਤੇ ਵੀ ਲਗਾ ਸਕਦੇ ਹੋ। ਤੁਸੀਂ ਪਹਿਲਾਂ ਆਪਣਾ ਜਦੋਂ ਬਜਟ ਲਿਖਣਾ ਉਹ 'ਚ ਲਿਖਣਾ ਇਨਕਮ, ਇਨਕਮ ਲਿਖ ਕੇ ਫਿਰ ਤੁਸੀਂ ਲਿਖਣਾ ਹੈ ਵੀ ਜਿੱਦਾਂ ਤੁਸੀਂ ਕਿਹਾ ਵੀ ਜਿਹੜਾ ਤੁਹਾਡਾ ਖਰਚਾ ਹੈਗਾ ਆ, ਭਾਵੇਂ ਛੋਟਾ ਹੈ ਭਾਵੇਂ ਵੱਡਾ ਆ, ਉਹ ਲਿਖਣਾ ਜ਼ਰੂਰ ਹੈ। ਭਾਵੇਂ ਉਹ ਤੁਹਾਡਾ ਡਿਸ਼ ਨੈਟਵਰਕ ਦਾ ਆ, ਭਾਵੇਂ ਉਹ ਤੁਹਾਡਾ ਕੋਈ ਵੀ ਮੈਂਬਰਸ਼ਿਪ ਆ, ਜਿਮ ਮੈਂਬਰਸ਼ਿਪ ਆ, ਜੋ ਵੀ ਖਰਚਾ ਦਾ ਖਰਚਾ ਹੈ, ਭਾਵੇਂ $1 ਦਾ ਭਾਵੇਂ $100 ਦਾ, ਰਾਈਟ। ਫਿਰ ਉਹਨਾਂ ਨੂੰ ਲਿਖ ਕੇ ਤੇ ਥੱਲੇ ਫਿਰ ਤੁਸੀਂ ਟੋਟਲ ਕਰਨਾ ਹੈ ਬਈ ਮੇਰਾ ਹੁਣ ਇਹ ਜਿਹੜੇ ਖਰਚੇ ਆ ਟੋਟਲ ਕਿੰਨੇ ਆ। ਉਹ ਜਦੋਂ ਇਹ ਇੱਕ ਬਹੁਤ ਵਧੀਆ ਚੀਜ਼ ਹੈ ਜਦੋਂ ਆਪਾਂ ਲਿਖਦੇ ਹਾਂ ਨਾ ਭਾਜੀ, ਤੇ ਜਦੋਂ ਆਪਣੇ ਸਾਹਮਣੇ ਹੁੰਦਾ ਆ ਫਿਰ ਉਹਨੂੰ ਬਜਟ ਕਰਨਾ ਵੀ ਈਜ਼ੀ ਆ,
ਸਮਝ ਆ ਜਾਂਦੀ ਆ,
ਸਮਝ ਆ ਜਾਂਦੀ ਆ। ਹੁਣ ਜਦੋਂ ਆਪਾਂ ਨੂੰ ਪਤਾ ਵੀ ਅਕਾਊਂਟ 'ਚ $1,000 ਆ ਤੇ ਆਪਾਂ ਨੇ ਕਾਰਡ ਯੂਜ਼ ਕੀਤੇ ਆ ਤੇ ਆਪਾਂ ਨੂੰ ਪਤਾ ਨਹੀਂ ਵੀ $1,000 ਦਾ ਆਪਾਂ $1,200 ਯੂਜ਼ ਕਰ ਲਿਆ, ਰਾਈਟ। ਪਰ ਜਦੋਂ ਲਿਖਿਆ ਹੁੰਦਾ ਆਪਾਂ ਨੂੰ ਪਤਾ ਹੁੰਦਾ ਵੀ ਆਪਣੇ ਆਪਾਂ ਨੂੰ ਐਟਲੀਸਟ 80% ਜਿਹੜੇ ਖਰਚੇ ਆ ਐਡਵਾਂਸ 'ਚ ਆਪਾਂ ਨੂੰ ਪਤਾ ਹੁੰਦਾ ਵੀ ਅਗਲੇ ਮਹੀਨੇ ਆਪਣਾ ਮੋਰਗੇਜ ਦੀ ਪੇਮੈਂਟ ਵੀ ਨਿਕਲਣੀ ਆ, ਗੱਡੀ ਦੀ ਪੇਮੈਂਟ ਵੀ ਨਿਕਲਣੀ ਆ, ਆਹ ਪੇਮੈਂਟ ਵੀ ਨਿਕਲਣੀ ਆ, ਆਲਰੇਡੀ ਆਪਾਂ ਨੂੰ ਪਤਾ ਹੁੰਦਾ ਹੋਲਡਰ ਕਿੰਨੇ ਆ। ਸੋ ਜਦੋਂ ਆਪਾਂ ਉਹ ਬਜਟ ਲਿਖ ਲੈਂਦੇ ਹਾਂ, ਸਾਰੇ ਖਰਚੇ ਲਿਖ ਲੈਂਦੇ ਹਾਂ ਲਾਈਨ, ਉੱਥੇ ਥੱਲੇ ਆਪਾਂ ਨੂੰ ਪਤਾ ਲੱਗਦਾ ਵੀ ਆਪਣੀ ਹੁਣ ਕਪੈਸਿਟੀ ਕਿੰਨੀ ਆ ਜਿਹੜਾ ਆਪਾਂ ਮਿਸਲੇਨੀਅਸ ਖਰਚ ਕਰ ਸਕਦੇ ਹਾਂ
ਜੀ,
ਰਾਈਟ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ। ਅਤੇ ਜਦੋਂ ਆਪਾਂ 1 ਮਹੀਨਾ 2 ਮਹੀਨੇ 3 ਮਹੀਨੇ ਜਦੋਂ ਬਜਟਿੰਗ ਕਰਨੀ ਸ਼ੁਰੂ ਕੀਤੀ, ਨਾ ਕਿ ਓਨਲੀ ਆਪਾਂ ਪੈਸੇ ਸੇਵ ਕਰਨੇ ਸ਼ੁਰੂ ਕਰ ਦਿੰਦੇ ਹਾਂ, ਆਲਸੋ ਆਪਾਂ ਨੂੰ ਇੱਕ ਫਾਈਨੈਂਸ਼ੀਅਲ ਮੈਨੇਜਮੈਂਟ ਦੀ ਇੱਕ ਸਮਝ ਆ ਜਾਂਦੀ ਹੈ।
ਬਿਲਕੁਲ ਜੋਤੀ, ਉੱਥੇ ਇਹ ਵੀ ਗੱਲ ਮੈਂ ਕਹਿੰਦਾ ਕਿ ਜਦੋਂ ਆਪਾਂ ਲਿਖਣਾ ਸ਼ੁਰੂ ਕਰਦੇ ਹਾਂ ਨਾ, ਮੈਂ ਇੱਕ ਬਹੁਤ ਵਾਰੀ ਇਹ ਚੀਜ਼ ਦੇਖੀ ਆ ਕਿ ਜਦੋਂ ਆਪਾਂ ਲਾਈਨ ਆਈਟਮ ਬਾਏ ਲਾਈਨ ਆਈਟਮ ਸ਼ੁਰੂ ਕਰ ਦਿੰਦੇ ਹਾਂ ਨਾ, ਉਹਦੇ ਵਿੱਚ ਸਾਨੂੰ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਵੀ ਕਿੱਥੇ ਸਾਡੀ ਫਜ਼ੂਲ ਖਰਚੀ ਹੋ ਰਹੀ ਆ, ਕਿੱਥੇ ਅਸੀਂ ਗਲਤ ਪੈਸੇ ਖਰਚ ਰਹੇ ਹਾਂ ਜਾਂ ਵਾਧੂ ਲੋੜ ਨਾਲੋਂ ਵੱਧ ਖਰਚ ਰਹੇ ਹਾਂ। ਔਰ ਕਈ ਵਾਰੀ ਇਹ ਹੁੰਦਾ, ਆਪਾਂ ਜਿੱਦਾਂ ਕਿ ਗੱਲ ਕੀਤੀ ਹੈ ਕਿ ਟਰੈਂਡ ਹੈਗਾ ਸਟਾਰਬਕਸ ਕੌਫੀ ਦਾ, ਟਰੈਂਡ ਹੈਗਾ ਕਿ ਆਊਟਡੋਰ ਈਟਿੰਗ ਦਾ, ਬਾਹਰ ਖਾਣੇ ਦਾ, ਟਰੈਂਡ ਇੱਕ ਟਰੈਂਡ ਚਲਾਤਾ ਨਾ, ਜ਼ਰੂਰੀ ਨਹੀਂ ਗਾ ਸਾਡੇ ਲਈ, ਟਰੈਂਡ ਹੋ ਗਿਆ। ਹੁਣ ਜੇ ਸਟਾਰਬਕਸ ਕੌਫੀ ਦੀ ਗੱਲ ਕਰੀਏ ਤਾਂ ਆਪਾਂ ਬੜੀਆਂ ਵਧੀਆ ਅੱਜ ਕੱਲ੍ਹ ਕੌਫੀਜ਼, ਬੜਾ ਵਧੀਆ ਅੱਜ ਕੱਲ੍ਹ ਦਾ ਸਿਸਟਮ ਚੱਲੇ ਹੈਗੇ ਜਿਹੜੇ ਕਿ ਜੇ ਆਪਾਂ ਇਨਵੈਸਟਮੈਂਟ ਕਰਕੇ ਕੋਈ $100-$150 ਦੀ ਮਸ਼ੀਨ ਘਰ ਲਿਆਣ ਕੇ ਰੱਖ ਲਈਏ ਔਰ ਉਹਨੂੰ ਜੇ ਅਸੀਂ ਉਦੋਂ ਬਰੂ ਕਰਕੇ ਸਵੇਰੇ ਕੌਫੀ ਬਣਾ ਕੇ ਲੈ ਕੇ ਜਾਈਏ, ਸ਼ਾਇਦ $0.50 ਦਾ ਕੱਪ ਪੈਂਦਾ ਔਰ ਜਿਹੜਾ ਕਿ ਅਸੀਂ $4 ਉਹਨਾਂ ਨੂੰ ਬਣਾ ਕੇ ਦਿੰਦੇ ਹਾਂ ਆਪਣੇ ਖਰਚੇ 'ਤੇ, ਸਿਰਫ ਜਸਟ ਇੱਕ ਹੀ ਟੇਸਟ ਕਰਕੇ, ਸਵਾਦ ਕਰਕੇ, ਠੀਕ ਹੈ ਨਾ। ਔਰ ਉਹ ਵੀ ਕਿਤੇ ਨਾ ਕਿਤੇ ਕਰਨਾ ਜ਼ਰੂਰੀ ਆ, ਪਰ ਡੈਫੀਨੇਟਲੀ ਜਦੋਂ ਲਾਈਨ ਆਈਟਮ ਬਾਏ ਲਾਈਨ ਆਈਟਮ ਆਪਾਂ ਚੀਜ਼ਾਂ ਲਿਖਦੇ ਹਾਂ, ਉਹਦੇ 'ਚ ਆਪਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ, ਸਾਨੂੰ ਫੀਲਿੰਗ ਆਉਣੀ ਸ਼ੁਰੂ ਹੋ ਜਾਂਦੀ ਆ ਕਿ ਨਹੀਂ ਯਾਰ, ਆਹ ਜਿਹੜੀ ਚੀਜ਼ ਹੈ ਇਹ ਬਿਲਕੁਲ ਗਲਤ ਹੈ ਜਾਂ ਆਹ ਜਿਹੜੀ ਚੀਜ਼ ਹੈ ਬਿਲਕੁਲ ਨਹੀਂ ਹੋਣੀ ਚਾਹੀਦੀ। ਉਹ ਚੀਜ਼ਾਂ ਜਿਹੜੀਆਂ ਨਾ, ਉਹ ਲਿਖਣ ਦੇ ਨਾਲ ਬਹੁਤ ਵਧੀਆ ਹਰ ਇੱਕ ਚੀਜ਼ ਜਿਹੜੀ ਸਮਝ ਆਉਣੀ ਸ਼ੁਰੂ ਹੁੰਦੀ ਆ।
ਰਾਈਟ। ਹੁਣ ਭਾਜੀ ਸਿੰਪਲ ਜੀ ਚੀਜ਼ ਲੈ ਲਓ, ਜਿੱਦਾਂ ਹੁਣ ਲੰਚ ਆ ਜਾਂ ਡਿਨਰ ਆ, ਸਪੈਸ਼ਲੀ ਹੁਣ ਕਿਉਂਕਿ ਮੈਂ ਤਾਂ ਇੰਪਲੋਈ ਸੈਕਟਰ ਤੋਂ ਆਈ ਹਾਂ, ਰਾਈਟ
ਜੀ।
ਸੋ ਈਜ਼ੀ ਸਮਝਣ ਕਰਕੇ ਬੰਦਾ ਲੰਚ 'ਤੇ ਚਲੇ ਜਾਂਦਾ, ਈਜ਼ਲੀ $10-$15 ਤੁਸੀਂ ਲੰਚ 'ਤੇ ਸਪੈਂਡ ਕਰ ਰਹੇ
ਜੀ, ਬਿਲਕੁਲ।
ਜੇ ਤੁਸੀਂ ਮਹੀਨੇ ਦਾ 22 ਦਿਨ ਵੀ ਕੰਮ ਕਰਦੇ ਹੋ, $24 ਵੀ ਕੰਮ ਕਰਦੇ ਹੋ, ਤੁਸੀਂ ਈਜ਼ਲੀ $300-$400 ਲੰਚ 'ਤੇ ਖਰਚ ਕਰਦੇ ਹੋ
ਜੀ।
ਉਹੀ ਜੇ ਤੁਸੀਂ ਇੱਕ ਗਰੋਸਰੀ ਲਿਆ ਕੇ ਨਾਈਟ ਬਿਫੋਰ ਤੁਸੀਂ ਆਪਣਾ ਲੰਚ ਪ੍ਰਿਪੇਅਰ ਕਰਕੇ ਨਾਲ ਲੈ ਜਾਂਦੇ ਹੋ
ਜੀ,
ਇੱਕ ਤਾਂ ਤੁਸੀਂ ਹੈਲਥੀ ਖਾਂਦੇ ਹੋ
ਜੀ,
ਦੂਸਰਾ ਐਟਲੀਸਟ ਹਾਫ ਵੇ ਤੁਸੀਂ ਕੱਟ ਕਰ ਲੈਣੇ ਆਪਣਾ,
ਹਾਫ ਵੇ ਨਹੀਂ ਜ਼ਿਆਦਾ ਕੱਟ,
ਜ਼ਿਆਦਾ ਕੱਟ ਕਰ ਲੈਣੇ,
ਜ਼ਿਆਦਾ ਕੱਟ ਹੋ ਜਾਂਦਾ
ਹਾਂਜੀ। ਸੋ ਇਸ ਕਰਕੇ ਹੈਗੀਆਂ ਤਾਂ ਛੋਟੀ ਛੋਟੀਆਂ ਗੱਲਾਂ ਨੇ, ਪਰ ਇਹ ਲੌਂਗ ਟਰਮ ਤੇ ਕਾਫੀ ਇੰਪੈਕਟ ਪਾਉਂਦੀਆਂ ਨੇ।
ਦੇਖੋ ਨਾ, ਉਹ ਪੈਨੀ ਸੇਵ ਇਜ਼ ਪੈਨੀ ਅਰਨਡ, ਠੀਕ ਹੈ ਨਾ। ਜਿਹੜੀ ਇੱਕ ਪੈਨੀ ਸੇਵ ਕਰ ਲਈ, ਉਹ ਹੀ ਪੈਨੀ ਆਪਣੀ ਕਮਾਈ ਆ, ਠੀਕ ਹੈ ਨਾ। ਸੋ ਬੇਸਿਕਲੀ ਜਿਹੜਾ ਆਪਾਂ ਕਹਿੰਦੇ ਹਾਂ ਵੀ ਐਟ ਦ ਮੰਥ ਐਂਡ ਜੇ ਆਪਾਂ 10% ਸੇਵ ਕਰਨਾ, 10% ਆਪਾਂ ਕੱਢਣਾ ਕਿੱਥੋਂ, ਆਪਾਂ ਉੱਥੋਂ ਹੀ ਕੱਢਣਾ ਹੈ ਨਾ ਜਿਹੜਾ ਕਮਾਇਆ। ਜਾਂ ਤਾਂ ਬੰਦਾ ਕਹੇ ਵੀ ਓਕੇ ਠੀਕ ਆ, ਮੇਰੇ ਮੈਂ 5,000 ਕਮਾਉਣਾ, ਮੇਰੇ 5,000 ਖਰਚੇ ਆ, ਠੀਕ ਆ, ਹੁਣ ਮੈਨੂੰ ਸੇਵਿੰਗ ਮੇਰੀ ਕਿਤੋਂ ਨਹੀਂ ਹੋ ਸਕਦੀ, ਮੈਂ ਫਸਿਆ ਪਿਆ, ਮੈਂ ਬਿਲਕੁਲ ਟੋਟਲੀ ਮੇਰਾ ਆਊਟ ਆ ਮੈਂ, ਹੈ ਨਾ। ਹੁਣ ਫਿਰ ਬੰਦੇ ਨੂੰ ਇਹ ਹੋਣਾ ਚਾਹੀਦਾ ਵੀ ਫਿਰ ਮਿਹਨਤ ਕਰੋ, ਹੁਣ ਕੋਈ ਨਾ ਕੋਈ ਹੋਰ ਐਸਾ ਕੰਮ ਨਾਲ ਕਰੋ, ਓਵਰ ਟਾਈਮ ਕਰੋ, ਦੂਜੀ ਜੋਬ ਕਰੋ, ਤਾਂ ਕਿ ਉਹ 'ਚੋਂ ਅਸੀਂ $200-$400-$500 ਲੈ ਕੇ ਆਈਏ। ਪਰ ਕਈ ਵਾਰੀ ਹੁੰਦਾ ਇਹ ਹੈ ਨਾ ਵੀ ਜੇ ਆਪਾਂ ਡਬਲ ਜੋਬ ਕਰਨ ਲੱਗ ਪੈਂਦੇ ਹਾਂ ਜਾਂ ਆਪਾਂ ਐਕਸਟਰਾ ਕੰਮ ਕਰਨ ਲੱਗ ਜਾਂਦੇ ਹਾਂ, ਫਿਰ ਆਪਾਂ ਆਪਣਾ ਈਜ਼ੀ ਹੋ ਜਾਂਦੇ ਹਾਂ, ਫਿਰ ਕਹਿੰਦੇ ਚਲੋ ਕੋਈ ਨਹੀਂ ਖਰਚੇ ਵੀ ਤਾਂ ਲਓ, ਆਪਣੇ ਵੱਧ ਬਣਦੇ ਆ ਪੈਸੇ।
ਬਿਲਕੁਲ।
ਸੋ ਆਪਣੀ ਲੋੜ ਜਿਹੜੀ ਆ, ਆਪਾਂ ਡਿਸਿਪਲਿਨ ਜਿਹੜਾ ਆ, ਡਿਸਿਪਲਿਨ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ, ਚਾਹੇ ਉਹ ਨਿੱਕੀ ਜਿਹੀ ਚੀਜ਼ ਆ, ਪਰ ਡਿਸਿਪਲਿਨ ਬਹੁਤ ਜ਼ਰੂਰੀ ਆ।
ਯਾ ਸੋ ਜਿੱਦਾਂ ਆਪਾਂ ਅਰਲੀਅਰ ਗੱਲ ਕੀਤੀ ਸੀਗੀ ਬਈ ਜੇ ਤਾਂ ਬਾਏ ਫੋਰਸ ਹੈ ਡਿਸਿਪਲਿਨ, ਫਿਰ ਤਾਂ ਆਪਾਂ ਬਹੁਤ ਗੋਡੇ ਹਾਂ, ਰਾਈਟ, ਕਿਉਂਕਿ ਆਪਾਂ ਨੂੰ ਪਤਾ ਆ ਵੀ ਇਹ ਆਪਾਂ ਨੂੰ ਕਰਨਾ ਹੀ ਪੈਣਾ। ਪਰ ਜਿਹੜਾ ਆਪਣੇ ਆਪਣੇ ਵਾਸਤੇ ਜਿਹੜਾ ਡਿਸਿਪਲਿਨ ਹੈ, ਉਹਦੇ 'ਤੇ ਆਪਾਂ ਉਹ ਨਹੀਂ ਹੈਗੇ, ਡਿਸਿਪਲਿਨ ਨਹੀਂ ਹੈਗੇ ਆਪਣੇ ਵਾਸਤੇ,
ਬਿਲਕੁਲ
ਉਹਦੇ ਵਾਸਤੇ ਆਪਾਂ ਨੂੰ ਇਹ ਚੋਇਸ ਹੋ ਜਾਂਦੀ ਹੈ।
ਬਿਲਕੁਲ, ਇਹ ਬਿਲਕੁਲ ਸਹੀ ਗੱਲ ਹੈ ਕਿ ਜਦੋਂ ਮੈਂ ਔਰ ਮੇਰਾ ਕੰਮ ਆਉਂਦਾ, ਉਦੋਂ ਹਰ ਇੱਕ ਚੀਜ਼ ਜਿਹੜੀ ਆ ਉਹ ਜਿਹੜੀ ਆ ਨਾਮੁਮਕਿਨ ਜੀ ਲੱਗਦੀ ਆ। ਅਤੇ ਹੁਣ ਆਪਾਂ ਇੱਥੇ ਜਿਹੜਾ ਆ ਇੱਕ ਗੱਲ ਕਰੀਏ ਕਿ ਕਿਹੜੇ ਕਿਹੜੇ ਮੈਥਡਸ ਹੈਗੇ ਆ ਜਿਹਨੂੰ ਆਪਾਂ ਜਾਂ ਕਿਹੜੇ ਕਿਹੜੇ ਤਰੀਕੇ ਨਾਲ ਆਪਾਂ ਸੇਵਿੰਗ ਕਰ ਸਕਦੇ ਹਾਂ। ਇੱਕ ਤਾਂ ਹੋ ਗਿਆ ਕਿ ਠੀਕ ਆ ਬਜਟ ਕਰ ਲਿਆ, ਬਜਟ ਦੇ ਵਿੱਚ ਵਾਧੂ ਖਰਚੇ ਫਾਲਤੂ ਖਰਚੇ ਜਿਹੜੇ ਸਮਝ ਆ ਗਏ, ਹੁਣ ਉਹ ਸਾਡੇ 'ਤੇ ਡਿਪੈਂਡ ਕਰਦਾ ਕਿ ਫਾਲਤੂ ਖਰਚੇ ਬੰਦ ਕਰਨੇ ਕਿ ਨਹੀਂ ਕਰਨੇ। ਜੇ ਤੁਸੀਂ ਫਾਲਤੂ ਖਰਚੇ ਬੰਦ ਕਰ ਲਓਗੇ ਤੁਹਾਡੀ ਸੇਵਿੰਗ ਸ਼ੁਰੂ ਹੋ ਜੂਗੀ, ਨਹੀਂ ਕਰ ਲਓਗੇ ਦੈਨ ਯੂ ਵਿਲ ਸਟਰਗਲ, ਠੀਕ ਹੈ। ਸੋ ਹੁਣ ਹੋਰ ਕਿਹੜੇ ਮੈਥਡਸ ਹੈਗੇ ਆ ਜਿਹੜੇ ਕਿ ਆਪਾਂ ਇੱਥੇ ਯੂਜ਼ ਕਰ ਸਕਦੇ ਹਾਂ?
ਹਾਂਜੀ ਭਾਅ ਜੀ, ਸੋ ਹੁਣ ਜਿਹੜੀਆਂ ਸਿੰਪਲ ਜਿਹੀਆਂ ਚੀਜ਼ਾਂ ਨੇ ਸੋ ਜਿੱਦਾਂ ਜੇ ਆਪਣੇ ਕੋਲ ਕ੍ਰੈਡਿਟ ਕਾਰਡ ਜ਼ਰੂਰੀ ਹੈ ਆਪਣਾ ਕ੍ਰੈਡਿਟ ਬਿਲਡ ਕਰਨ ਵਾਸਤੇ ਰਾਈਟ, ਸੋ ਉਹਦੇ ਵਿੱਚ ਜੇ ਤੁਸੀਂ ਮੰਥ ਦਾ ਮੰਥ ਤੁਸੀਂ ਪੇ ਕਰ ਦਿੰਦੇ ਹੋ ਫਿਰ ਉਹ 'ਚ ਤੁਹਾਨੂੰ ਵਿਆਜ ਨਹੀਂ ਪੇ ਕਰਨਾ ਪੈਂਦਾ ਰਾਈਟ, ਉੱਥੇ ਵੀ ਸੇਵਿੰਗ ਹੈ। ਜਾਂ ਫਿਰ ਤੁਸੀਂ ਹੋ ਸਕਦਾ ਹੈ ਜਦੋਂ ਤੁਸੀਂ ਫਸਟ ਟਾਈਮ ਹੋਮ ਬਾਇਰ ਸੀਗੇ ਤੁਹਾਡੇ ਕੋਲ ਇੰਨੀ ਚੋਇਸ ਨਹੀਂ ਸੀਗੀ, ਜਾਂ ਫਿਰ ਮਾਰਕੀਟ ਨੂੰ ਦੇਖ ਕੇ ਤੁਸੀਂ ਆਪਣਾ ਹੋਮ ਰੀਫਾਈਨੈਂਸ ਉਹਦੀ ਪੇਮੈਂਟ ਘਟਾ ਸਕਦੇ ਹੋ, ਜਾਂ ਫਿਰ ਜਦੋਂ ਗੱਡੀਆਂ ਦਾ ਸੇਮ ਤਰੀਕੇ ਨਾਲ, ਸੋ ਇਹ ਤੁਹਾਨੂੰ ਟਾਈਮ ਟੂ ਟਾਈਮ ਐਵਰੀ ਈਅਰ ਇਹ ਤੁਹਾਨੂੰ ਰਿਵਿਊ ਕਰਨਾ ਚਾਹੀਦਾ ਹੈ
ਜੀ,
ਬਈ ਤੁਸੀਂ ਘਰ ਰੀਫਾਈਨੈਂਸ ਕਰਾ ਕੇ ਰੇਟ ਘਟਾ ਕੇ ਤੁਸੀਂ ਆਪਣੀ ਪੇਮੈਂਟ ਘਟਾ ਸਕਦੇ ਹੋ ਕਿ ਨਹੀਂ ਘਟਾ ਸਕਦੇ ਰਾਈਟ, ਜਾਂ ਫਿਰ ਆਪਣੀ ਕ੍ਰੈਡਿਟ ਕਾਰਡ ਦੀਆਂ ਜਿਹੜੀਆਂ ਪੇਮੈਂਟ ਆ ਫੁੱਲ ਪੇਮੈਂਟ ਐਵਰੀ ਮੰਥ ਉਨਾ ਹੀ ਖਰਚੋ ਜੇ ਕਿ ਤਾਂ ਕਿ ਤੁਸੀਂ ਹਰ ਮਹੀਨੇ ਪੂਰਾ ਦਾ ਪੂਰਾ ਪੇ ਕਰ ਸਕੋ। ਜਾਂ ਫਿਰ ਤੁਹਾਡੀ ਜੇ ਗੱਡੀ ਦੀ ਇੰਸ਼ੋਰੈਂਸ ਆ ਜਾਂ ਘਰ ਦੀ ਇੰਸ਼ੋਰੈਂਸ ਆ ਉਹਨਾਂ ਨੂੰ ਤੁਸੀਂ ਰਿਵਿਊ ਕਰਾਓ, ਸ਼ਾਪ ਅਰਾਊਂਡ ਕਰੋ, ਹੋ ਸਕਦਾ ਉਹ ਤੁਹਾਨੂੰ ਘੱਟ ਮਿਲ ਜਾਵੇ। ਜਾਂ ਫਿਰ ਜੇ ਤੁਸੀਂ ਸੈਂਟਰਲ ਵੈਲੀ 'ਚ ਆ, ਸੋ ਆਪਾਂ ਨੂੰ ਪਤਾ ਹੈ ਕਿ ਇੱਥੇ ਬਿਜਲੀ ਦਾ ਖਰਚਾ ਜ਼ਿਆਦਾ ਆਉਂਦਾ ਡਿਊ ਟੂ ਦਾ ਵੈਦਰ ਰਾਈਟ, ਸੋ ਆਪਣਾ ਬਜਟ ਬਣਾ ਕੇ ਤੁਸੀਂ ਸੋਲਰ ਲਗਵਾ ਲਓ, ਉਹਦੇ ਨਾਲ ਵੀ ਤੁਹਾਡਾ ਖਰਚਾ ਘੱਟ ਹੋ ਸਕਦਾ।
ਮੈਂ ਕਹਿੰਦਾ $200-250 ਈਜ਼ੀ ਜਿਹੜਾ ਆ ਸੋਲਰ ਲਾਉਣ ਦੇ ਨਾਲ ਬਚ ਜਾਂਦਾ ਆ ਮੰਥਲੀ।
ਹਾਂਜੀ,
ਤੇ ਇੱਕ ਦੂਜੀ ਚੀਜ਼ ਹੋਰ ਵੀ ਆ ਜੋਤੀ, ਕਿ ਜਦੋਂ ਤੁਸੀਂ ਇਹੋ ਜਿਹੇ ਸਾਰਾ ਕੰਮ ਕਰ ਰਹੇ ਆ, ਜੇ ਤੁਸੀਂ ਆਪਣੇ ਆਪ 'ਤੇ ਸਟ੍ਰਿਕਟ ਨਹੀਂ ਹੋਵੋਗੇ, ਆਪਣੇ ਆਪ 'ਤੇ ਆਪਣੇ ਆਪ ਨੂੰ ਡਿਸਿਪਲਿਨ ਕਰਨ ਦੀ ਕੋਸ਼ਿਸ਼ ਨਹੀਂ ਕਰੋਗੇ ਤੇ ਸੇਵਿੰਗ ਨਹੀਂ ਹੋ ਸਕਦੀ।
ਸੇਵਿੰਗ ਨਹੀਂ ਹੋ ਸਕਦੀ ਭਾਅ ਜੀ, ਦੂਸਰੀ ਗੱਲ ਇਹ ਆ ਵੀ ਐਜ਼ ਅ ਪੇਰੈਂਟ ਜਦੋਂ ਆਪਾਂ ਇਹ ਪ੍ਰੋਸੈਸ ਸ਼ੁਰੂ ਕਰਦੇ ਹਾਂ ਆਪਣੇ ਬੱਚੇ ਦੇਖਦੇ ਆ
ਜੀ,
ਐਕਚੁਅਲੀ ਇਨਡਾਇਰੈਕਟਲੀ ਆਪਾਂ ਬੱਚਿਆਂ ਨੂੰ ਸਿਖਾ ਰਹੇ ਹਾਂ
ਜੀ,
ਉਹਨਾਂ ਨੇ ਗਾਹਾਂ ਜਾ ਕੇ ਉਹੀ ਸਿੱਖ ਕਰਨਾ ਹੈ ਜਿਹੜਾ ਆਪਾਂ ਉਹਨਾਂ ਨੂੰ ਸਿਖਾਉਣਾ ਹੈ, ਕਿਉਂਕਿ ਜਿਹੜੇ ਬੱਚੇ ਹੁੰਦੇ ਆ ਉਹ ਐਨਾਲਾਈਜ਼ ਕਰਦੇ ਆ ਨਾ ਕਿ ਸੁਣਦੇ ਆ। ਸੋ ਹੁਣ ਜੇ ਐਜ਼ ਅ ਪੇਰੈਂਟ ਆਪਾਂ ਬੈਠ ਕੇ ਬਜਟਿੰਗ ਕਰ ਰਹੇ ਹਾਂ, ਆਪਾਂ ਆਪਣੀ ਕੀ ਕਹਿੰਦੇ ਆ ਫਿਊਚਰ ਦੀ ਪਲੈਨਿੰਗ ਕਰ ਰਹੇ ਹਾਂ, ਹੈ ਨਾ, ਆਪਣੇ ਫਾਈਨੈਂਸ਼ੀਅਲ ਗੋਲਸ ਫੁਲਫਿਲ ਕਰ ਰਹੇ ਹਾਂ, ਤੇ ਉਹਨਾਂ ਨੇ ਵੀ ਉਹੀ ਦੇਖਣਾ ਵੀ ਸਾਡੇ ਪੇਰੈਂਟਸ ਇੱਦਾਂ ਕਰਦੇ ਸੀ, ਸਾਨੂੰ ਵੀ ਇੱਦਾਂ ਕਰਨਾ ਚਾਹੀਦਾ।
ਮੇਰੇ ਖਿਆਲ ਦੇ ਵਿੱਚ ਜੋਤੀ ਬੱਚਿਆਂ ਨੂੰ ਨਾਲ ਬਿਠਾਉਣਾ ਵੀ ਬਹੁਤ ਜ਼ਰੂਰੀ ਆ,
ਐਗਜੈਕਟਲੀ
ਜੇ ਅਸੀਂ ਔਰ ਖਾਸ ਕਰਕੇ ਆਪਾਂ ਗੱਲ ਕੀਤੀ ਸੀ ਕਾਪੀ ਪੈਨ ਪੈਨਸਲ ਦੀ ਵੀ, ਤੁਸੀਂ ਉੱਤੇ ਲੈ ਕੇ ਲਿਖ ਲਓ, ਅੱਜ ਕੱਲ੍ਹ ਇੰਟਰਨੈਟ ਦੇ ਉੱਤੇ ਇੰਨੇ ਜ਼ਿਆਦਾ ਜਿਹੜੇ ਸਿੰਪਲ ਯੂ ਨੋ ਐਕਸਲ ਦੀਆਂ ਸ਼ੀਟਾਂ ਜਿਹੜੀਆਂ ਬਣੀਆਂ ਬਣਾਈਆਂ ਮਿਲ ਜਾਂਦੀਆਂ। ਮੈਂ ਕੋਸ਼ਿਸ਼ ਕਰੂੰਗਾ ਲੱਭ ਕੇ, ਮੈਂ ਇੱਕ ਦੋ ਜਿਹੜੀਆਂ ਜਿਹੜੇ ਆਪਣੇ ਹੈਗੇ ਆ ਉਹਦੇ ਲਿੰਕਸ ਆ ਆਪਣੇ ਪ੍ਰੋਗਰਾਮ ਦੇ ਵਿੱਚ ਪਾਵਾਂਗੇ, ਤਾਂ ਕਿ ਤੁਸੀਂ ਉੱਤੇ ਕਲਿੱਕ ਕਰਕੇ ਉਹਨੂੰ ਯੂਜ਼ ਕਰ ਸਕੋ। ਸੋ ਜ਼ਰੂਰੀ ਆ ਕਿ ਜਿਹੜੀ ਬੱਚਿਆਂ ਨੂੰ ਆ ਬੱਚਿਆਂ ਨੂੰ ਵੀ ਨਾਲ ਬਿਠਾਓ, ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ
ਨਾਲੇ। ਅੱਜ ਕੱਲ੍ਹ ਦੇ ਤਾਂ ਬੱਚੇ ਟੈਕਨੋਲੋਜੀ 'ਚ ਬਹੁਤ ਗੁੱਡ ਨੇ, ਉਹ ਇਸ ਹੈਗਾ ਅਤੇ ਉਹ ਵੀ ਕੁਛ ਸਿੱਖਣਗੇ ਨਾਲੇ ਤੁਹਾਨੂੰ ਸਿਖਾਉਣਗੇ, ਹੈ ਨਾ।
ਬਿਲਕੁਲ, ਅਤੇ ਜੋਤੀ ਇਹ ਜਿਹੜਾ ਆਪਾਂ ਐਪੀਸੋਡ ਸੀਗਾ, ਮੇਰੇ ਖਿਆਲ ਡੈਫੀਨੇਟਲੀ ਜਿਹੜਾ ਪਿਛਲਾ ਐਪੀਸੋਡ ਸੀਗਾ ਆਪਾਂ ਫਾਈਨੈਂਸ਼ੀਅਲ ਪਲੈਨਿੰਗ ਦੇ ਉੱਤੇ ਸੀਗਾ, ਔਰ ਆਹ ਜਿਹੜਾ ਐਪੀਸੋਡ ਆਪਣਾ ਸਾਰਾ ਜਿਹੜਾ ਹੈਗਾ ਇਹ ਬਜਟਿੰਗ ਦੇ ਉੱਤੇ ਚਲਾ ਗਿਆ। ਬਜਟਿੰਗ ਕਿਵੇਂ ਕਰਨੀ ਹੈ, ਕਿਵੇਂ ਲਾਈਨ ਬਾਏ ਲਾਈਨ ਆਈਟਮ ਜਾਣਾ ਆ, ਔਰ ਮੇਰੇ ਖਿਆਲ ਦੇ ਵਿੱਚ ਕਿ ਫਾਈਨੈਂਸ਼ੀਅਲ ਪਲੈਨਿੰਗ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਸ ਕਰਦੇ ਹਾਂ ਕਿ ਤੁਹਾਨੂੰ ਫਿਰ ਸਟੂਡੀਓ ਦੇ ਵਿੱਚ ਸੱਦ ਕੇ ਆਪਾਂ ਜਿਹੜੇ ਹੋਰ ਵੀ ਐਪੀਸੋਡ ਹੈਗੇ ਆ, ਹੋਰ ਵੀ ਜਿਹੜੀ ਜਾਣਕਾਰੀ ਹੈਗੀ ਆ, ਉਹ ਇਸ ਮਕਸਦ ਦੇ ਨਾਲ ਕਿ ਹਰ ਇੱਕ ਦਾ ਫਾਇਦਾ ਹੋ ਸਕੇ, ਹਰ ਇੱਕ ਨੂੰ ਸਮਝ ਆ ਸਕੇ, ਔਰ ਜਿਹੜਾ ਕਿ ਪਲੈਨਿੰਗ ਹੈਗੀ ਆ, ਪਲੈਨਿੰਗ ਜ਼ਰੂਰੀ ਆ, ਔਰ ਫਾਈਨੈਂਸ਼ੀਅਲ ਪਲੈਨਿੰਗ ਉਹਨੂੰ ਵੀ ਜ਼ਿਆਦਾ ਜ਼ਰੂਰੀ ਆ।
ਹਾਂਜੀ, ਸੋ ਜਿਹੜਾ ਮੈਂ ਅੱਜ ਦਾ ਇਹ ਐਪੀਸੋਡ ਇੱਕ ਮੈਸੇਜ ਦੇ ਨਾਲ ਐਂਡ ਕਰੂੰਗੀ ਕਿ ਸੋਚਣ ਵਾਲੀ ਇਹ ਗੱਲ ਆ ਵੀ ਜਾਣਾ ਸਾਰਿਆਂ ਨੇ ਆ, ਆਪਾਂ ਨੇ ਕਦੋਂ ਜਾਣਾ ਆਪਾਂ ਨੂੰ ਇਹ ਪਤਾ ਨਹੀਂ ਹੈਗਾ। ਸੋਚਣ ਵਾਲੀ ਇਹ ਗੱਲ ਆ ਵੀ ਜਦੋਂ ਆਪਾਂ ਇਹ ਵਰਲਡ ਤੋਂ ਜਾਣਾ ਆ, ਆਪਾਂ ਆਪਣੀ ਫੈਮਿਲੀ ਵਾਸਤੇ ਲਾਇਬਿਲਿਟੀਜ਼ ਛੱਡ ਕੇ ਜਾ ਰਹੇ ਹਾਂ ਜਾਂ ਐਸੈਟ ਬਣਾ ਕੇ ਜਾ ਰਹੇ ਹਾਂ, ਇਹ ਬਹੁਤ ਜ਼ਰੂਰੀ ਆ। ਕਈ ਵਾਰ ਆਪਾਂ ਦੇਖਿਆ ਵੀ ਘਰਾਂ ਦੇ ਖਰਚੇ ਵੀ ਆ, ਗੱਡੀਆਂ ਦੇ ਖਰਚੇ ਵੀ ਆ, ਲਾਇਬਿਲਿਟੀਜ਼ ਛੱਡ ਕੇ ਜਾਂਦੇ ਜਿੱਥੇ ਬਾਅਦ 'ਚ ਫੈਮਿਲੀ ਸਟਰਗਲ ਕਰਦੀ ਆ, ਸੋ ਇਹ ਸੋਚਣ ਵਾਲੀ ਗੱਲ।
ਬਿਲਕੁਲ ਜੋਤੀ, ਅਤੇ ਇਹ ਗੱਲ ਜਿਹੜੀ ਆ ਬਿਲਕੁਲ ਸਹੀ ਕਹੀ ਆ ਕਿ ਜਦੋਂ ਇਸ ਜ਼ਿੰਦਗੀ 'ਚੋਂ ਜਾਣਾ ਆ ਅਤੇ ਕੋਸ਼ਿਸ਼ ਇਹ ਕਰੋ ਕਿ ਐਸੈਟ ਛੱਡ ਕੇ ਜਾਓ, ਲਾਇਬਿਲਿਟੀਜ਼ ਨਾ ਛੱਡ ਕੇ ਜਾਓ, ਅਤੇ ਜੇ ਐਸੈਟ ਛੱਡ ਕੇ ਜਾਣੇ ਆ ਅਤੇ ਸਾਡਾ ਪਿਛਲਾ ਐਪੀਸੋਡ ਜ਼ਰੂਰ ਸੁਣਿਓ, 'ਚ ਵਿੱਲ ਦੀ ਗੱਲ ਕੀਤੀ ਸੀ, ਵਿੱਲ ਜ਼ਰੂਰ ਬਣਾ ਕੇ ਜਾਇਓ, ਵਸੀਅਤ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਅਤੇ ਇਹਦੇ ਨਾਲ ਹੀ ਆਪਾਂ ਇਹ ਐਪੀਸੋਡ ਜਿਹੜਾ ਆ ਇਹ ਰੈਪਅਪ ਕਰਦੇ ਹਾਂ। ਸੁਣਨ ਵਾਲਿਆਂ ਦਾ ਬਹੁਤ ਬਹੁਤ ਸ਼ੁਕਰੀਆ, ਔਰ ਕੋਸ਼ਿਸ਼ ਕਰੋ ਕਿ ਇਹ ਜਿਹੜਾ ਐਪੀਸੋਡ ਹੈਗਾ, ਇਹ ਜਿਹੜੇ ਸਾਰੇ ਐਪੀਸੋਡ ਤੁਹਾਡੇ ਲਈ ਰਿਲੀਜ਼ ਕੀਤੇ ਜਾਂਦੇ ਆ, ਇਹਨਾਂ ਨੂੰ ਆਪਣੇ ਫਰੈਂਡਸ ਐਂਡ ਫੈਮਿਲੀ ਨਾਲ ਸ਼ੇਅਰ ਕਰੋ, ਕਿਸੇ ਦਾ ਭਲਾ ਹੋ ਸਕੇ, ਕਿਸੇ ਦੀ ਕੋਈ ਮਦਦ ਹੋ ਸਕੇ, ਬਹੁਤ ਚੰਗੀ ਗੱਲ ਆ। ਕਈ ਵਾਰੀ ਚੰਗੀ ਚੀਜ਼ ਸ਼ੇਅਰ ਕੀਤੀ ਜਿਹੜੀ ਆ ਉਹ ਬਹੁਤ ਕੰਮ ਆ ਜਾਂਦੀ ਆ, ਬਹੁਤ ਦੂਰ ਤੱਕ ਜਾਂਦੀ ਆ। ਸਾਰਿਆਂ ਦਾ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਸੁਣਿਆ, ਅਤੇ ਸਾਡੇ ਜਿਹੜੇ ਮੈਸੇਜਸ ਹੈਗੇ, ਸਾਡੇ ਜਿਹੜੇ ਫੋਨ ਹੈਗੇ ਆ, ਈਮੇਲਸ ਹੈਗੀਆਂ, ਉਹ ਥੱਲੇ ਸਾਡੀਆਂ ਡਿਸਕ੍ਰਿਪਸ਼ਨ ਦੇ ਵਿੱਚ ਹੈਗੀਆਂ। ਜੋਤੀ, ਤੁਹਾਡਾ ਸਾਡੇ ਸਟੂਡੀਓ 'ਚ ਆਉਣ ਦਾ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਸੋ ਮਚ ਭਾਅ ਜੀ, ਤੁਸੀਂ ਮੈਨੂੰ ਮੌਕਾ ਦਿੱਤਾ ਫਿਰ ਦੁਬਾਰਾ ਆਪਣੇ ਸਟੂਡੀਓ 'ਚ ਆ ਕੇ ਐਜੂਕੇਸ਼ਨ ਪ੍ਰੋਵਾਈਡ ਕਰਨ ਦਾ ਆਪਣੀ ਕਮਿਊਨਿਟੀ ਨੂੰ।
ਬਿਲਕੁਲ ਜੀ, ਸਤਿ ਸ਼੍ਰੀ ਅਕਾਲ।
ਇਹਨਾਂ ਪੋਡਕਾਸਟ ਵਿੱਚ ਸਪੋਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@romantillonshow.com ਤੇ ਕੰਟੈਕਟ ਕਰੋ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਲੈ ਕੇ ਆਏ ਹਨ ਪ੍ਰਾਈਮ ਲਿੰਕ ਐਕਸਪ੍ਰੈਸ ਇਨਕਾਰਪੋਰੇਟਡ। ਪਿਛਲੇ 18 ਸਾਲਾਂ ਤੋਂ ਟਰੱਕਿੰਗ ਇੰਡਸਟਰੀ ਨੂੰ ਸਰਵ ਕਰ ਰਹੇ ਹਨ। ਸਾਡੇ ਨਾਲ ਡਰਾਈਵਿੰਗ ਸ਼ੁਰੂ ਕਰਨ ਲਈ ਜਾਂ ਹੋਰ ਜਾਣਕਾਰੀ ਲਈ ਸਾਨੂੰ 209-252-2000 ਹੁਣ ਲਓ 55 ਸੈਂਟਸ ਤੱਕ ਦਾ ਫਿਊਲ ਡਿਸਕਾਊਂਟ। ਅਪਲਾਈ ਕਰਨ ਲਈ gonapta.org ਤੇ ਜਾਓ। ਕੋਈ ਫੀ ਨਹੀਂ, ਕੋਈ ਕ੍ਰੈਡਿਟ ਚੈੱਕ ਨਹੀਂ।